ਨਦੌਣ ਦਾ ਜੰਗ ਆਰੰਭ ਹੋਇਆ ਹੈ। ਰਾਜਾ ਭੀਮ ਚੰਦ ਆਪਣੇ ਨਾਲ ਦੇ ਰਾਜਿਆਂ ਨੂੰ ਨਾਲ ਲੈ ਕੇ ਬਹੁਤ ਸਾਰੀ ਫੌਜ ਲੈ ਕੇ ਆਇਆ। ਕਲਗੀਧਰ ਜੀ ਵੀ ਇਹਦੀ ਮਦਦ ਵਾਸਤੇ ਨਾਲ ਆਏ ਹਨ। ਨਦੌਣ ਦੇ ਮੈਦਾਨ ਵਿੱਚ ਉੱਪਰਲੇ ਜਗ੍ਹਾ ਤੇ ਵਾੜ ਲਾ ਕੇ ਲੱਕੜ ਦੀ ਆਲੇ ਦੁਆਲੇ ਰਾਜੇ ਕਿਰਪਾਲ ਕਟੋਚੀਏ ਨੇ ਲੜਨ ਦਾ ਫੈਸਲਾ ਕੀਤਾ। ਉੱਚੇ ਥਾਂ ਤੇ ਹੋਣ ਕਰਕੇ ਉਹਦਾ ਨੁਕਸਾਨ ਨਹੀਂ ਸੀ ਹੁੰਦਾ। ਵਾੜ ਦੇ ਨੇੜੇ ਉਹਨੇ ਭੀਮ ਚੰਦ ਦੇ ਸਿਪਾਹੀਆਂ ਨੂੰ ਨਹੀਂ ਲੱਗਣ ਦਿੱਤਾ। ਜਦੋਂ ਭੀਮ ਚੰਦ ਦੀ ਬੇਬਸੀ ਹੋ ਗਈ ਫਿਰ ਇਹਨੇ ਕਲਗੀਧਰ ਜੀ ਨੂੰ ਚੇਤੇ ਕੀਤਾ। ਕਲਗੀਧਰ ਜੀ ਮਹਾਰਾਜ ਆਪਣੀ ਫੌਜ ਸਮੇਤ ਜਦੋਂ ਅੱਗੇ ਵਧੇ ਇੰਨੀ ਦਲੇਰੀ ਨਾਲ ਮਹਾਰਾਜ ਜੀ ਦੇ ਯੋਧਿਆਂ ਨੇ ਗੋਲੀਆਂ ਦਾਗੀਆਂ ਕਿ ਵਾੜ ਦੇ ਲਾਗੇ ਆ ਗਏ। ਅਖੀਰ ਜਦੋਂ ਵਾੜ ਦੇ ਅੰਦਰ ਕਿਰਪਾਲ ਕਟੋਚੀਏ ਦੇ ਸਿਪਾਹੀ ਮਰਨ ਵਾਸਤੇ ਮਜਬੂਰ ਹੋ ਗਏ ਤੇ ਉਹਨਾਂ ਆਖਿਆ ਜੇ ਅੰਦਰ ਰਹੇ ਤਾਂ ਮਾਰੇ ਜਾਵਾਂਗੇ, ਹੁਣ ਬਾਹਰ ਨਿਕਲ ਕੇ ਲੜੀਏ, ਬਾਹਰ ਚੱਲ ਕੇ ਵੈਰੀ ਨੂੰ ਰੋਕੀਏ ਕਿਉਂਕਿ ਉਹ ਬਿਲਕੁਲ ਵਾੜ ਦੇ ਨੇੜੇ ਆ ਟੁਕੇ ਹਨ। ਰਾਜੇ ਭੀਮ ਚੰਦ ਦੇ ਸਿਪਾਹੀਆਂ ਨੂੰ ਵੀ ਹੌਸਲਾ ਆ ਗਿਆ, ਉਹ ਵੀ ਨਾਲ ਹੋ ਕੇ ਚਾਰੇ ਪਾਸਿਓਂ ਵਾੜ ਨੂੰ ਘੇਰਦੇ ਅੱਗੇ ਵਧਣ ਲੱਗੇ ਹਨ। ਨਦੌਣ ਦੇ ਜੰਗ ਵਿੱਚ ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਵੈਰੀ ਦਲ ਦੇ ਸੂਰਮਿਆਂ ਨੂੰ ਮਾਰ ਰਹੇ ਹਨ, ਰਾਜਾ ਦਿਆਲ ਚੰਦ ਬਿਜੜਵਾਲੀਆ ਜੋ ਬਿਜੜਵਾਲ ਰਿਆਸ ਦਾ ਰਾਜਾ ਸੀ, ਜਿਵੇਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਾ ਵੱਧ ਕੀਤਾ ਹੈ, ਉਹ ਕਥਾ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਹੁਤ ਹੀ ਸ਼ਰਧਾ ਨਾਲ, ਭਾਵਨਾ ਨਾਲ, ਪ੍ਰੇਮ ਨਾਲ, ਸਤਿਕਾਰ ਨਾਲ ਲਿਖ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਬਾਜਾਂ ਵਾਲੇ ਕਲਗੀਧਰ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਦਸਮੇਸ਼ ਪਿਤਾ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਿੱਜੜ ਵਾਲੀਆ ਗਿਰਪਤੀ, ਵੀਰ ਸੁਬਲੀ ਵਿਸਾਲ।
ਬਿੱਜੜ ਵਾਲੀਆ ਰਿਆਸ ਦਾ ਰਾਜਾ ਸੀ ਜੋ ਬੜਾ ਬਲੀ ਸੀ ਵੈਰੀ ਦਲ ਦੇ ਸੂਰਮੇ। ਜਿਵੇਂ ਭੰਗਾਣੀ ਦੇ ਜੰਗ ਚ ਰਾਜਾ ਹਰੀ ਚੰਦ ਬੜਾ ਯੋਧਾ ਸੀ ਜਿਹਨੂੰ ਕਲਗੀਧਰ ਜੀ ਨੇ ਆਪਣੇ ਹੱਥੀ ਮਾਰਿਆ ਪੌਂਟਾ ਸਾਹਿਬ, ਇਸੇ ਤਰ੍ਹਾਂ ਨਦੌਣ ਦੇ ਜੰਗ ਵਿੱਚ ਵੈਰੀ ਦਲ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਬਲਵਾਨ ਸੂਰਮਾ ਸੀ ਉਹ ਬਿੱਜੜ ਵਾਲੀਆ ਰਿਆਸ ਦਾ ਰਾਜਾ ਹੈ।
ਜੰਗ ਕਾਤ ਜਾਨੇ ਅਨਿਕ, ਨਾਮ ਕਹੇ ਤਿਸ ਦਿਆਲ।
ਇਹਦਾ ਨਾਮ ਸੀ ਰਾਜਾ ਦਿਆਲ ਚੰਦ ਬਿੱਜੜ ਵਾਲੀਆ, ਤੇ ਇਹਦਾ ਨਾਮ ਦਿਆਲ ਚੰਦ ਹੈ ਤੇ ਜੰਗ ਦੇ ਘਾਤ ਬੜੇ ਬੜੇ ਜਾਣਦਾ। ਦਾ ਪੇਚ ਜੰਗ ਦੇ ਜਿੰਨੇ ਹੁੰਦੇ ਨੇ, ਬਰੀਕੀਆਂ ਹੁੰਦੀਆਂ ਜੰਗ ਦੀਆਂ, ਕਿਵੇਂ ਹਮਲਾ ਕਰਨਾ, ਕਿਵੇਂ ਹਮਲਾ ਰੋਕਣਾ, ਕਿਸ ਤਰੀਕੇ ਦੇ ਨਾਲ ਹਮਲਾ ਹੋਣਾ ਚਾਹੀਦਾ, ਕੱਲੀ ਕੱਲੀ ਗੱਲ ਬਾਰੇ ਰਾਜਾ ਦਿਆਲ ਚੰਦ ਚੰਗੀ ਤਰ੍ਹਾਂ ਜਾਣਦਾ ਹੈ।
ਉਹ ਚੰਗ ਚੰਦ ਮਿਲਿਓ ਸੋ ਕਟੋਚੀ ਕਿਰਪਾਲੰ ਕੇ ਸਾਥਾ।
ਰਾਜਾ ਦਿਆਲ ਚੰਦ ਕਿਰਪਾਲ ਕਟੋਚੀਏ ਰਾਜੇ ਨੂੰ ਮਿਲਿਆ ਹੈ ਆ ਕੇ ਜੰਗ ਦੇ ਮੈਦਾਨ ਵਿੱਚ।
ਕਹੀ ਬਾਤ ਤਾਂ ਕੋ ਲਖੋ ਜੰਗ ਗਾਥਾ।
ਗੱਲਾਂ ਕਰਦੇ ਆਪਸ ਵਿੱਚ ਇੱਕ ਦੂਜੇ ਨਾਲ ਜੰਗ ਦੀ ਗਾਥਾ ਦੀ ਗੱਲ ਕਰ ਰਹੇ ਹਨ, ਜੰਗ ਦੀ ਵਿਉਂਤਬੰਦੀ ਦੀ ਗੱਲ ਕਰ ਰਹੇ ਹਨ।
ਗੁਰੂ ਸੰਗ ਆਨਿਓ ਕਲੂਰੀ ਪੁਆਲੀ।
ਬੋਲਿਆ ਕਿਰਪਾਲ ਕਟੋਚੀਆ ਰਾਜੇ ਦਿਆਲ ਚੰਦ ਨੂੰ, ਕਹਿਣ ਲੱਗਾ ਰਾਜਾ ਦਿਆਲ ਚੰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਆਇਆ ਰਾਜਾ ਭੀਮ ਚੰਦ ਕਹਿਲੂਰਪਤੀ, ਆਪਣੀ ਮਦਦ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਨਾਲ ਚੜਾ ਕੇ ਲਿਆਇਆ ਹੈ।
ਓਕੇ ਬਾਰ ਨੇਰੇ ਪਾਏ ਆਲ ਬਾਲੀ।
ਇਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਯੋਧਿਆਂ ਸਮੇਤ ਸਾਡੀ ਵਾੜ ਦੇ ਨੇੜੇ ਆ ਟੁਕੇ ਹਨ। ਜਿਹੜੀ ਵਾੜ ਦੇ ਅੰਦਰ ਆਪਾਂ ਲੜ ਰਹੇ ਹਾਂ, ਇਸ ਲੱਕੜਾਂ ਦੀ ਬਣੀ ਹੋਈ ਵਾੜ ਦੇ ਬਿਲਕੁਲ ਲਾਗੇ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਯੋਧਿਆਂ ਸਮੇਤ ਆ ਟੁਕੇ ਨੇ, ਨੇੜੇ ਆ ਲੱਗੇ ਹਨ।
ਤਜੇ ਓਜ ਤੇ ਨਾਹਿਨੈ ਨੀਕੀ ਬਾਤੀ।
ਹੁਣ ਉਹ ਆਪਣੇ ਓਜ ਨਾਲ ਆਪਣੇ ਬਲ ਨਾਲ ਸ਼ਸਤਰ ਅਸਤਰ ਚਲਾ ਰਹੇ ਨੇ, ਇਹ ਗੱਲ ਸਾਡੇ ਲਈ ਚੰਗੀ ਨਹੀਂ ਹੈ ਕਿਉਂਕਿ ਵਾੜ ਦੇ ਬਿਲਕੁਲ ਉਹ ਨੇੜੇ ਆ ਟੁਕੇ ਨੇ। ਜੇ ਅੰਦਰ ਆ ਗਏ ਤੇ ਫਿਰ ਅੰਦਰ ਆ ਕੇ ਉਹਨਾਂ ਨੇ ਕਟਾ ਵੱਢ ਸ਼ੁਰੂ ਕਰ ਦੇਣੀ ਹੈ, ਇਹ ਗੱਲ ਸਾਡੇ ਵਾਸਤੇ ਚੰਗੀ ਨਹੀਂ।
ਸਵਾਦਾਨ ਹੂ ਜੋ ਬਨੋ ਸ਼ਤਰੂ ਕਾਤੀ।
ਸਾਵਧਾਨ ਹੋਵੋ ਤੇ ਸਾਵਧਾਨ ਹੋ ਕੇ ਆਪਣੇ ਨੇੜੇ ਆਏ ਦੁਸ਼ਮਣ ਦੇ ਕਾਤੀ ਬਣੋ, ਨੇੜੇ ਆਏ ਦੁਸ਼ਮਣਾਂ ਨੂੰ ਮਾਰ ਕੇ ਸਮਾਪਤ ਕਰੋ।
ਰਾਜੇ ਕਰੇ ਭੀਮ ਚੰਦੰ ਜੀ ਹਾਂ,
ਔਰ ਜੇ ਰਾਜੇ ਭੀਮ ਚੰਦ ਨੂੰ ਆਪਾਂ ਹਰਾ ਦਿੱਤਾ ਤੇ ਫਿਰ ਪੂਰੀਆਂ ਰਿਆਸਤਾਂ ਵਿੱਚ ਆਪਣੀ ਧਾਕ ਹੋਵੇਗੀ। ਅਲਫ ਖਾਨ ਫਿਰ ਆਪਣੇ ਨਾਲ ਹੀ ਚੱਲੇਗਾ ਜਿੱਧਰ ਜਾਵਾਂਗੇ, ਪਰ ਜੇ ਰਾਜੇ ਭੀਮ ਚੰਦ ਨੇ ਸਾਨੂੰ ਇੱਥੇ ਹਰਾ ਦਿੱਤਾ।
ਹਸੇ ਪੂਪ ਸਾਰੇ ਮੇਲੇ ਜਾਏ ਕੀ ਹਾਂ,
ਤੇ ਜਿੰਨੇ ਪਹਾੜੀ ਰਿਆਸਤਾਂ ਦੇ ਰਾਜੇ ਨੇ ਉਹ ਸਾਡਾ ਹਾਸਾ ਕਰਨਗੇ, ਉਹ ਸਾਡਾ ਮਖੌਲ ਉਡਾਉਣਗੇ ਕਿ ਵੱਡੇ ਸੂਰਮੇ ਰਾਜੇ ਬਣੇ ਫਿਰਦੇ ਸੀ, ਜੰਗ ਦੇ ਮੈਦਾਨ ਚ ਰਾਜੇ ਭੀਮ ਚੰਦ ਨੇ ਇਹਨਾਂ ਨੂੰ ਹਰਾ ਦਿੱਤਾ, ਤੇ ਸਾਡਾ ਬਹੁਤ ਵੱਡਾ ਭਾਰੀ ਮਜ਼ਾਕ ਹੋਵੇਗਾ, ਅਸੀਂ ਮਜ਼ਾਕ ਦੇ ਪਾਤਰ ਬਣਾਂਗੇ, ਭਾਈਚਾਰੇ ਚ ਕੀ ਮੂੰਹ ਲੈ ਕੇ ਬੈਠਾਂਗੇ। ਜੇ ਜੰਗ ਹਾਰ ਗਏ ਤੇ ਕੀ ਮੂੰਹ ਜਾ ਕੇ ਆਪਣੇ ਭਾਈਚਾਰੇ ਨੂੰ ਵਿਖਾਵਾਂਗੇ।
ਅਬੈ ਦੇਖ ਮੋਕੋ ਘਰੋਂ ਯੁੱਧ ਪਾਰੀ।
ਰਾਜਾ ਦਿਆਲ ਚੰਦ ਕਹਿੰਦਾ ਕਿਰਪਾਲ ਕਟੋਚੀਏ ਨੂੰ, ਹੇ ਰਾਜਾ ਕਿਰਪਾਲ ਕਟੋਚੀਆ ਸੁਣ, ਆਵੇਖ ਹੁਣ ਮੈਂ ਕਿਵੇਂ ਜੰਗ ਲੜਦਾ ਹਾਂ, ਕਿਵੇਂ ਜੰਗ ਲੜੀਦਾ ਹੁਣ ਮੈਂ ਤੈਨੂੰ ਦੱਸਦਾ ਹਾਂ, ਜੰਗ ਦੇ ਲੜਨ ਦੇ ਤਰੀਕੇ ਕੀ ਹਨ।
ਚਲੇ ਆਏ ਜੋ ਸਭੇ ਦਿਉ ਨਿਵਾਰੀ।
ਆ ਜਿਹੜੇ ਚੜ ਕੇ ਵਾੜ ਦੇ ਨੇੜੇ ਆ ਰਹੇ ਨੇ, ਮੈਂ ਇਹਨਾਂ ਸਾਰਿਆਂ ਨੂੰ ਮਾਰ ਕੇ ਨਿਵਾਰ ਦਿਆਂਗਾ, ਇਹਨਾਂ ਸਾਰਿਆਂ ਨੂੰ ਮਾਰ ਕੇ ਮਿੱਟੀ ਚ ਗਰਕ ਕਰ ਦੇਵਾਂਗਾ, ਕਿਸੇ ਨੂੰ ਇਸ ਵਾੜ ਦੇ ਨੇੜੇ ਨਹੀਂ ਲੱਗਣ ਦਿਆਂਗਾ।
ਕਿਰਪਾਲੰ ਕਹਿਓ ਮੈਂ ਰਹੋ ਤੋ ਹੀ ਸੰਗਾ।
ਜਦੋਂ ਰਾਜੇ ਦਿਆਲ ਚੰਦ ਨੇ ਗੱਲ ਕਹੀ ਬਿਜੜਵਾਲੀਏ ਨੇ ਸੁਣ ਕੇ ਅੱਗੋਂ ਕਿਰਪਾਲ ਕਟੋਚੀਆ ਬੋਲਿਆ, ਕਹਿੰਦਾ ਚੱਲ ਤੂੰ ਅੱਗੇ ਲੱਗ, ਮੈਂ ਤੇਰੇ ਪਿੱਛੇ ਰਵਾਂਗਾ, ਜੇ ਤੇਰੇ ਪਿੱਛੋਂ ਲੋੜ ਪਈ ਤੇ ਮੈਂ ਤੇਰੇ ਪਿੱਛੋਂ ਤੇਰੀ ਕੰਡ ਨੂੰ ਦਬਦਾ ਹੋਇਆ ਤੇਰੀ ਮਦਦ ਵਾਸਤੇ ਜੰਗ ਦੇ ਮੈਦਾਨ ਚ ਤੇਰੇ ਨਾਲ ਰਵਾਂਗਾ।
ਹਤੋਂ ਭੀਮ ਚੰਦੰ ਪਟੰ ਅੰਗ ਭੰਗਾ।
ਰਾਜੇ ਭੀਮ ਚੰਦ ਨੂੰ ਜੰਗ ਦੇ ਮੈਦਾਨ ਚ ਅੱਜ ਮਾਰ ਕੇ ਮਿੱਟੀ ਚ ਗਰਕ ਕਰ ਦੇਣਾ, ਇਹਦੇ ਯੋਧਿਆਂ ਸਮੇਤ ਇਹਦੇ ਸਿਪਾਹੀਆਂ ਸਮੇਤ ਇਹਨਾਂ ਦੀ ਅਲਖ ਮੁਕਾ ਦੇਣੀ ਹੈ।
ਦੋਹੂ ਪੂਪ ਐਸੇ ਜਬੇ ਮੰਤਰ ਕੀ ਨਾ।
ਇਹ ਤਾਂ ਦੋਨਾਂ ਰਾਜਿਆਂ ਨੇ, ਰਾਜੇ ਦਿਆਲ ਚੰਦ ਨੇ ਤੇ ਰਾਜੇ ਕਿਰਪਾਲ ਕਟੋਚੀਏ ਨੇ, ਦੋਨਾਂ ਨੇ ਆਪਸ ਵਿੱਚ ਸਲਾਹ ਕੀਤੀ ਆ ਕਿ ਆਪਾਂ ਰਲ ਕੇ ਦੋਵੇਂ ਜਣੇ ਆਪਣੀ ਫੌਜ ਲੈ ਕੇ ਹਮਲਾ ਕਰਾਂਗੇ।
ਵੱਡੋ ਜੰਗ ਮਾਚੋ ਨਿਜੰਹੀਨ ਚੀਨਾ।
ਇਹ ਅੱਗੇ ਵਧਿਆ ਰਾਜਾ ਦਿਆਲ ਚੰਦ ਬਿਜੜਵਾਲੀਆ, ਬੜਾ ਭਿਆਨਕ ਘਮਾਸਾਨ ਜੰਗ ਸ਼ੁਰੂ ਕੀਤਾ, ਨਵੇਂ ਸਿਰੋਂ ਇੱਕ ਵਾਰੀ ਫਿਰ ਜੰਗ ਭਖਣ ਲੱਗਾ ਹੈ, ਗੋਲੀਆਂ ਚੱਲੀਆਂ ਤੀਰ ਚੱਲੇ।
ਤਰੇ ਚਾਂਪ ਆਪੇ ਨਿਕਾਸੇ ਖਤੰਗਾ।
ਰਾਜੇ ਦਿਆਲ ਚੰਦ ਨੇ ਆਪਣੀ ਕਮਾਨ ਆਪਣੇ ਹੱਥ ਵਿੱਚ ਪਕੜੀ ਤੇ ਤਿੱਖੇ ਤਿੱਖੇ ਤੀਰ ਕੱਢ ਕੇ ਆਪਣੀ ਕਮਾਨ ਦੀ ਤੰਦੀ ਤੇ ਚਾੜ ਕੇ ਕੰਨਾਂ ਤਾਈਂ ਖਿੱਚ ਖਿੱਚ ਕੇ ਰਾਜੇ ਭੀਮ ਚੰਦ ਦੇ ਸਿਪਾਹੀਆਂ ਵੱਲ ਔਰ ਕਲਗੀਧਰ ਜੀ ਦੇ ਯੋਧਿਆਂ ਵੱਲ ਨਿਸ਼ਾਨਾ ਲਾ ਲਾ ਕੇ ਚਲਾਣ ਲੱਗਾ।
ਹਕਾਰੇ ਮਹਾਂਵੀਰ ਲੈ ਆਪ ਸੰਗਾ।
ਔਰ ਆਪਣੇ ਨਾਲ ਜਿਹੜੇ ਚੰਗੇ ਚੰਗੇ 94 ਜਰਨੈਲ ਯੋਧੇ ਸੀ ਲੜਾਕੂ, ਉਹ ਰਾਜੇ ਦਿਆਲ ਚੰਦ ਨੇ ਆਵਾਜ਼ ਮਾਰ ਕੇ ਆਪਣੇ ਨਾਲ ਲੈ ਲਏ, ਉਹਨਾਂ ਨੂੰ ਆਪਣੇ ਨਾਲ ਰਲਾ ਕੇ ਜੰਗ ਦੇ ਮੈਦਾਨ ਚ ਅੱਗੇ ਵੱਧ ਕੇ ਲੜਨ ਲੱਗਾ।
ਗਹੀ ਬ੍ਰਿੰਦ ਸੇਲੇ ਤੋਂ ਪੰਗੇ ਸੰਭਾਰੀ।
ਯੋਧਿਆਂ ਨੇ ਬਰਛੀਆਂ ਪਕੜ ਲਈਆਂ ਨੇ, ਬੰਦੂਕਾਂ ਸੰਭਾਲ ਲਈਆਂ ਆਪਣੇ ਹੱਥਾਂ ਵਿੱਚ ਤੇ ਗੋਲੀਆਂ ਭਰ ਕੇ ਬੰਦੂਕਾਂ ਦੀਆਂ ਸਿਸਤਾਂ ਬੰਨ ਬੰਨ ਕੇ ਚਲਾਣ ਲੱਗੇ।
ਬਰੂਦ ਕਸੀ ਟੋਕ ਗੋਰੀ ਦੋਡਾਰੀ।
ਬੰਦੂਕਾਂ ਵਿੱਚ ਬਰੂਦ ਪਾ ਕੇ ਦੋ ਦੋ ਗੋਲੀਆਂ ਪਾ ਕੇ ਉਹਨਾਂ ਨੂੰ ਗਜਾਂ ਦੇ ਨਾਲ ਠੋਕ ਕੇ ਬੰਦੂਕਾਂ ਤਿਆਰ ਕਰਦੇ ਹਨ।
ਪਰਮਾਏ ਉਤੰਗੇ ਤਾਰੇ ਹੱਥ ਨੇਜੇ।
ਫਿਰ ਜਿਹੜੇ ਨੇਜੇ ਫੜੇ ਨੇ, ਬਰਛੀਆਂ ਬਰਛੇ ਫੜੇ ਨੇ ਯੋਧੇ, ਉਹਨਾਂ ਨੂੰ ਗੋਲ ਗੋਲ ਘੁਮਾਉਂਦੇ ਆਪਣੇ ਹੱਥਾਂ ਵਿੱਚ ਤੇ ਬਰਛਿਆਂ ਦੇ ਨਾਲ ਦੂਰੋਂ ਹੀ ਨੇਜਿਆਂ ਦੇ ਨਾਲ ਮਾਰ ਮਾਰ ਕੇ ਸੂਰਮਿਆਂ ਦੀਆਂ ਹਿੱਕਾਂ ਨੂੰ ਪਰਾਉਣ ਲੱਗੇ ਹਨ।
ਹਤੇ ਸ਼ਤਰੂ ਸੋਹੇ ਜਮੰ ਤਾਮ ਭੇਜੇ।
ਇਹਨੂੰ ਜਾ ਕੇ ਬਰਛੀ ਵੱਜਦੀ ਹੈ, ਨੇਜਾ ਵੱਜਦਾ, ਗੋਲੀ ਵੱਜਦੀ ਹੈ ਜਾਂ ਤੀਰ ਵੱਜਦਾ, ਉਸੇ ਵੇਲੇ ਜੰਮਪੁਰੀ ਨੂੰ ਚਲਾ ਜਾਂਦਾ, ਉਸੇ ਵੇਲੇ ਉਹਦੇ ਤਨ ਚੋਂ ਪ੍ਰਾਣ ਉੱਡਣ ਪੰਖੇਰੂ ਹੋ ਜਾਂਦੇ ਹਨ।
ਚਲੀ ਬਾਰ ਛੋਰਿਓ ਤਬੇ ਬਾਜ ਲਿਆਏ।
ਇਹਦੇ ਇਹਨਾਂ ਨੇ ਵਾੜ ਛੱਡੀ ਆ ਰਾਜੇ ਦਿਆਲ ਚੰਦ ਬਿਜੜਵਾਲੀਏ ਨੇ ਤੇ ਕਿਰਪਾਲ ਕਟੋਚੀਏ ਨੇ, ਜਿਹੜੀ ਵਾੜ ਕੀਤੀ ਸੀ ਉਹ ਵਾਰਡ ਨੂੰ ਛੱਡ ਕੇ ਬਾਹਰ ਨਿਕਲ ਆਏ ਆਪਣੀ ਸਾਰੀ ਸੈਨਾ ਲੈ ਕੇ ਸਾਰੇ ਸਿਪਾਹੀਆਂ ਨੂੰ ਨਾਲ ਲੈ ਕੇ ਅੱਗੇ ਆ ਕੇ ਲੜਨ ਲੱਗੇ ਹਨ। ਇਹਨਾਂ ਵੇਖਿਆ ਜੇ ਅੰਦਰ ਰਹੇ ਤੇ ਉਹਨਾਂ ਨੇ ਅੰਦਰ ਆ ਕੇ ਸਾਡਾ ਵੱਧ ਨੁਕਸਾਨ ਕਰਨਾ ਕਿਉਂਕਿ ਜਗ੍ਹਾ ਘੱਟ ਸੀ ਅੰਦਰ ਲੜਨ ਵਾਸਤੇ ਤੋਂ ਬਾਹਰ ਜਾ ਕੇ ਖੁੱਲ੍ਹਾ ਥਾਂ ਸੀ ਉੱਥੇ ਲੜਨ ਵਾਸਤੇ ਉੱਥੇ ਨੁਕਸਾਨ ਘੱਟ ਹੋਣਾ ਸੀ। ਇਸ ਲਈ ਇਹ ਸਾਰੇ ਸੈਨਾ ਨੂੰ ਸਿਪਾਹੀਆਂ ਨੂੰ ਨਾਲ ਲੈ ਕੇ ਰਾਜਾ ਦਿਆਲ ਚੰਦ ਬਿਜੜਵਾਲੀਆ ਉਸ ਵਾਰਡ ਚੋਂ ਬਾਹਰ ਨਿਕਲ ਕੇ ਲੜਨ ਲੱਗਾ ਬੜੀ ਸੂਰਮਤਾਈ ਨਾਲ।
ਬਾਕੀ ਮਾਰ ਮਾਰੰ ਖਤੰਗੇ ਚਲਾਈ,
ਉਹ ਤਾਂ ਇੱਕੋ ਗੱਲ ਕਹਿੰਦੇ ਵੀ ਮਾਰ ਦੇਣੇ ਹਨ ਇਹ ਸਾਰੇ ਮੁਕਾ ਦੇਣੇ ਹਨ। ਇਹ ਕਹਿੰਦੇ ਅਨੇਕਾਂ ਤੀਰ ਬਿਜੜਵਾਲੀਏ ਨੇ ਆਪਣੀ ਕਮਾਨ ਦੀ ਤੰਦੀ ਤੋਂ ਚਲਾਏ ਹਨ।
ਰਿਦੀ ਕੋ ਪਵੈ ਕੈ ਕਟੋਚੀ ਕਿਰਪਾਲ,
ਉਧਰ ਰਾਜਾ ਕਿਰਪਾਲ ਕਟੋਚੀਆ ਵੀ ਬੜੇ ਰੋਹ ਵਿੱਚ ਬੜੇ ਗੁੱਸੇ ਵਿੱਚ ਆ ਕੇ ਜੰਗ ਦੇ ਮੈਦਾਨ ਚ ਲੜ ਰਿਹਾ ਹੈ।
ਚਲਿਓ ਜੰਗ ਕੋ ਬਾਦ ਬਾਜੇ ਬੇਸਾਲ,
ਕਿਰਪਾਲ ਕਟੋਚੀਏ ਨੇ ਵੀ ਘੋੜੇ ਦੀ ਵਾਗ ਨੂੰ ਪ੍ਰੇਰ ਕੇ ਜੰਗ ਦੇ ਮੈਦਾਨ ਵਾਲੇ ਪਾਸੇ ਵਾੜ ਤੋਂ ਬਾਹਰ ਲਿਆਂਦਾ। ਜਦੋਂ ਕਿਰਪਾਲ ਕਟੋਚੀਆ ਜੰਗ ਦੇ ਮੈਦਾਨ ਚ ਚੜਿਆ ਪਰ ਫਿਰ ਇਹਦੇ ਨਾਲ ਦੇ ਨਗਾਰਚੀਆਂ ਨੇ ਦੋਹਰੀਆਂ ਚੋਭਾਂ ਨਗਾਰਿਆਂ ਤੇ ਮਾਰੀਆਂ, ਨਗਾਰੇ ਗਜਾਏ ਹਨ, ਨਗਾਰੇ ਵੱਜੇ ਹਨ, ਰਣ ਸਿੰਘੇ ਫੂਕੇ ਹਨ।
ਲਗੇ ਢੋਲ ਡੰਕੇ ਸੋ ਤੌਂਸੇ ਤੁੰਕਾਰੇ,
ਢੋਲਾਂ ਦੇ ਉੱਤੇ ਡੱਕੇ ਲੱਗ ਗਏ, ਢੋਲ ਵੱਜਣ ਲੱਗੇ ਨੇ, ਰਣ ਸਿੰਘੇ ਵੱਜਣ ਲੱਗੇ ਨੇ, ਨਗਾਰੇ ਵੱਜਣ ਲੱਗੇ ਨੇ। ਆਖਿਰਕਾਰ ਦੋ ਰਾਜੇ ਆਪਣੀ ਸੈਨਾ ਲੈ ਕੇ ਜੰਗ ਦੇ ਮੈਦਾਨ ਚ ਚੜੇ ਹਨ।
ਮਿਲੇ ਆਪ ਮਾਈ ਬਕੇ ਮਾਰ ਮਾਰੇ,
ਕਈ ਯੋਧੇ ਆਪਸ ਵਿੱਚ ਮਿਲ ਗਏ। ਮਿਲ ਗਏ ਦਾ ਮਤਲਬ ਹੁੰਦਾ ਵੀ ਲੜਦਿਆਂ ਲੜਦਿਆਂ ਇੰਨੇ ਨੇੜੇ ਹੋ ਗਏ ਕਿ ਤਲਵਾਰ ਢਾਲ ਦੀ ਜੰਗ ਲੜਦਿਆਂ ਲੜਦਿਆਂ ਤਲਵਾਰਾਂ ਟੁੱਟ ਗਈਆਂ ਤੇ ਗੁੱਥਮ ਗੁੱਥਾ ਹੋ ਗਏ। ਇੱਕ ਦੂਜੇ ਨੂੰ ਯੋਧਿਆਂ ਨੇ ਜੱਫੇ ਚਾੜ ਲਏ ਤੇ ਮੁੱਕਿਆਂ ਨਾਲ ਜਾਂ ਕਿਸੇ ਤਰੀਕੇ ਨਾਲ ਦਾ ਨਾਲ ਇੱਕ ਦੂਜੇ ਨੂੰ ਮਾਰਨ ਲੱਗੇ। ਏਦਾਂ ਜਿਵੇਂ ਕੋਈ ਭਲਵਾਨ ਭਿੜਦੇ ਨੇ ਏਦਾਂ ਕਈ ਯੋਧੇ ਭਿੜਨ ਲੱਗੇ ਹਨ।
ਕਰਾ ਚੋਲ ਕਾਢੇ ਖੇ ਮੰਕੇ ਕਰਾਲੇ,
ਕਰਾ ਚੋਲ ਕਹਿੰਦੇ ਨੇ ਸ਼੍ਰੀ ਸਾਹਿਬ ਨੂੰ, ਕਿਰਪਾਨ ਨੂੰ, ਤਲਵਾਰ ਨੂੰ। ਤਲਵਾਰਾਂ ਕੱਢ ਲਈਆਂ ਯੋਧਿਆਂ ਨੇ, ਹੁਣ ਉਹ ਤਲਵਾਰਾਂ ਜਦੋਂ ਚੱਲਦੀਆਂ ਤੇ ਉਹਨਾਂ ਦੇ ਖੜਕਣ ਦੀ ਆਵਾਜ਼ ਆਉਂਦੀ। ਇੱਕ ਤਲਵਾਰ ਚੱਲੇ ਤਾਂ ਵੀ ਆਵਾਜ਼ ਆਉਂਦੀ। ਇੱਥੇ ਤਾਂ ਹੁਣ ਸੈਂਕੜੇ ਤਲਵਾਰਾਂ ਚੱਲ ਰਹੀਆਂ ਨੇ, ਉਹਨਾਂ ਸੈਂਕੜੇ ਤਲਵਾਰਾਂ ਦੇ ਵਿੱਚੋਂ ਨਾਦ ਗੂੰਜ ਰਿਹਾ, ਆਵਾਜ਼ ਗੂੰਜ ਰਹੀ ਬੜੀ ਭਿਆਨਕ।
ਕਟੇ ਅੰਗ ਬੀਰੰਕਾ ਨੇ ਕਾਵ ਡਾਲੇ,
ਬਹੁਤ ਸਾਰੇ ਯੋਧਿਆਂ ਦੇ ਅੰਗ ਕੱਟੇ ਜਾ ਰਹੇ ਨੇ, ਵੱਢੇ ਜਾ ਰਹੇ ਨੇ, ਸਰੀਰਾਂ ਤੇ ਬਹੁਤਿਆਂ ਦੇ ਜ਼ਖਮ ਹੋ ਰਹੇ ਹਨ, ਘਾਵ ਹੋ ਰਹੇ ਨੇ ਬੜੇ ਬੜੇ ਡੂੰਘੇ ਤਲਵਾਰਾਂ ਦੇ, ਨੇਜਿਆਂ ਦੇ, ਬਰਛਿਆਂ ਦੇ, ਬਰਛੀਆਂ ਦੇ ਫੱਟ ਜ਼ਖਮ ਉਹ ਯੋਧਿਆਂ ਦੇ ਸਰੀਰਾਂ ਤੇ ਲੱਗ ਰਹੇ ਹਨ।
ਪਾਈ ਛਿੰਨ ਪਿੰਨਾ ਚਿਦੇ ਛੇ ਪ੍ਰਬੀਰੰ,
ਛਿੰਨ ਭਿੰਨ ਹੋ ਗਏ ਹਨ ਯੋਧੇ ਲੜਦਿਆਂ ਲੜਦਿਆਂ, ਛਿਦੇ ਗਏ ਭਾਵ ਸਰੀਰ ਪਰੋਏ ਗਏ ਸ਼ਸਤਰਾਂ ਨਾਲ, ਗੋਲੀਆਂ ਨਾਲ, ਤੀਰਾਂ ਨਾਲ।
ਕਿਸੂ ਹੱਥ ਕਾਟੇ ਕਿਸੂ ਕੰਧ ਚੀਰੰ,
ਕਿਸੇ ਦਾ ਹੱਥ ਵੱਢਿਆ ਗਿਆ ਜੰਗ ਦੇ ਮੈਦਾਨ ਚ, ਕਿਸੇ ਦਾ ਮੋਢਾ ਵੱਢਿਆ ਗਿਆ ਹੈ, ਕਿਸੇ ਦੀ ਗਰਦਨ ਕੱਟੀ ਗਈ ਹੈ।
ਕਿਤੇ ਪਾਵ ਕਾਟੇ ਕਰਾਹੇ ਕਰਾਲਾ,
ਕਿਸੇ ਦੀ ਲੱਤ ਕੱਟੀ ਗਈ ਹੈ ਗੋਡੇ ਤੋਂ, ਕਿਸੇ ਦੀ ਕਹਿੰਦੇ ਚੂੜੇ ਤੋਂ ਹੀ ਲੱਤ ਵੱਢੀ ਗਈ ਹੈ। ਔਰ ਉਹ ਕਰਾ ਰਹੇ ਹਨ, ਉੱਚੀ ਉੱਚੀ ਝਾੜ ਰਹੇ ਨੇ, ਚਿੰਕਾਂ ਮਾਰ ਰਹੇ ਨੇ ਦਰਦ ਦੇ ਨਾਲ, ਖੂਨ ਦੀਆਂ ਤਤੀਰੀਆਂ ਉਹਨਾਂ ਦੇ ਸਰੀਰਾਂ ਚੋਂ ਵਗ ਰਹੀਆਂ ਹਨ।
ਕੱਟੇ ਮੁੰਡ ਕਾਕੇ ਪਾਰੇ ਰੁੰਡ ਮਾਲਾ,
ਕਈਆਂ ਦੇ ਸਿਰ ਵੱਢੇ ਗਏ, ਕਈਆਂ ਦੇ ਮੂੰਹਾਂ ਵਿੱਚ ਬਰਛੀਆਂ ਲੱਗੀਆਂ ਤੇ ਪਿਛਲੇ ਪਾਸਿਓਂ ਗਿੱਚੀ ਚੋਂ ਪਾਰ ਜਾ ਨਿਕਲੀਆਂ, ਕਈਆਂ ਦੀਆਂ ਅੱਖਾਂ ਵਿੱਚ ਬਰਛੀਆਂ ਤੇ ਤੀਰ ਵੱਜੇ ਤੇ ਅੱਖਾਂ ਦੇ ਡੇਲੇ ਬਾਹਰ ਨੂੰ ਨਿਕਲ ਗਏ। ਸਿਰ ਵੱਢੇ ਹੋਏ ਜੰਗ ਦੇ ਮੈਦਾਨ ਚ ਇੱਦਾਂ ਡਿੱਗੇ ਜਾਪਦੇ ਆ ਮਾਨੋ ਜਿਵੇਂ ਕਿਸੇ ਪੈਰੋਂ ਨੇ ਆਪਣੇ ਗਲ ਦੇ ਵਿੱਚ ਰੁੰਡੀਆਂ ਦੀ ਮਾਲਾ ਪਾਈ ਹੋਵੇ, ਮੁੰਡੀਆਂ ਦੀ ਮਾਲਾ ਪਾਈ ਹੋਵੇ।
ਜਥਾ ਪਾਟ ਮੈਂ ਤਾਨ ਪੁੰਜਤ ਕੋਈ,
ਹੁਣ ਗੋਲੀਆਂ ਦੇ ਚੱਲਣ ਦੀ ਆਵਾਜ਼ ਇੱਦਾਂ ਆਉਂਦੀ ਹੈ ਕੜਕੜ ਕਰਕੇ, ਤੜਾ ਤਾੜ ਕਰਕੇ ਆਵਾਜ਼ ਆਉਂਦੀ ਗੋਲੀਆਂ ਦੀ ਚੱਲਣ ਦੀ। ਉਹ ਇੱਦਾਂ ਆਉਂਦੀ ਜਿਵੇਂ ਭੱਠੀ ਦੇ ਉੱਤੇ ਕੋਈ ਪਠਿਆਰਨ ਦਾਣੇ ਭੁੰਨਦੀ ਹੈ ਤੇ ਦਾਣਿਆਂ ਦੇ ਭੁੰਨਣ ਦੀ ਆਵਾਜ਼ ਆਉਂਦੀ ਨਾ, ਜਿਵੇਂ ਮੱਕੀ ਦੇ ਦਾਣੇ ਭੁੰਨੇ ਜਾਂਦੇ ਹੈ, ਉਹਨਾਂ ਦੀ ਆਵਾਜ਼ ਆਉਂਦੀ ਹੈ।
ਤੋ ਪੰਗੇ ਛੁੱਟੀ ਕੋ ਤਥਾ ਨਾਦ ਹੋਈ,
ਭੱਠੀ ਤੇ ਜਿਵੇਂ ਦਾਣਿਆਂ ਦੇ ਭੁੱਜਣ ਦੀ ਆਵਾਜ਼ ਆਉਂਦੀ, ਏਦਾਂ ਗੋਲੀਆਂ ਦੇ ਚੱਲਣ ਦੀ ਆਵਾਜ਼ ਆ ਰਹੀ ਹੈ, ਗੋਲੀਆਂ ਦੇ ਚੱਲਣ ਦੀ ਨਾਦ ਗੂੰਜ ਰਹੀ ਹੈ। ਇਹ ਵੀ ਕਾਲ ਦੀ ਜੀਭਾ ਹੈ ਬੰਦੂਕ ਦੇ ਰੂਪ ਵਿੱਚ, ਜਵਾਲਾ ਬੰਮਣੀ ਬਣ ਕੇ ਜੰਗ ਦੇ ਮੈਦਾਨ ਵਿੱਚ ਅਗਨੀ ਉਗਲ ਰਹੀ ਹੈ।
ਪਲੀ ਤੇ ਤੋਖੇ ਦੋਨ ਓਰੀ ਸਮੂਹਾ,
ਦੋਹਾਂ ਪਾਸਿਆਂ ਦੇ ਯੋਧਿਆਂ ਦੇ ਹੱਥਾਂ ਵਿੱਚ ਫੜੀਆਂ ਬੰਦੂਕਾਂ ਦੇ ਪਲੀ ਤੇ ਧੁਖ ਰਹੇ ਹਨ।
ਜੁਟੇ ਆਪ ਮਾਈ ਦਈ ਦੀ ਹੂਹਾ,
ਆਪਸ ਵਿੱਚ ਜੁਟ ਗਏ ਨੇ, ਹੱਲਾ ਕਰਦਿਆਂ ਰੋਲਾ ਮਚਾ ਕੇ ਇੱਕ ਦੂਜੇ ਤੇ ਜ਼ੋਰ ਨਾਲ ਹੱਲਾ ਕਰਦਿਆਂ ਇੱਕ ਦੂਜੇ ਤੇ ਵੱਧ ਵੱਧ ਕੇ ਡਟ ਡਟ ਕੇ ਪੈ ਰਹੇ ਹਨ।
ਚਲੇ ਤੀਰ ਤੀਖੇ ਕਮਾਨੇ ਕੜੰਕੀ,
ਬੜੇ ਬੜੇ ਤਿੱਖੇ ਤੀਰ ਚੱਲ ਰਹੇ ਨੇ, ਕਮਾਨਾਂ ਕੜਕ ਰਹੀਆਂ ਹਨ, ਤੰਦੀਆਂ ਦੇ ਕਿੜਕਣ ਦੀ ਆਵਾਜ਼ ਆਉਂਦੀ ਹੈ। ਕਮਾਨਾਂ ਦੀ ਜਿਹੜੀ ਛੜ ਹੁੰਦੀ ਹੈ, ਜਦੋਂ ਤੰਦੀ ਖਿੱਚਦੇ ਉਹਦੀ ਚਿਰੜ ਚਿਰੜ ਦੀ ਆਵਾਜ਼ ਵੱਖਰੀ ਸੁਣਾਈ ਦੇ ਰਹੀ ਹੈ।
ਪਾਏ ਹੱਥ ਵੱਥੰ ਕਿਰਪਾਨੇ ਸੜੰਕੀ,
ਕਈ ਯੋਧੇ ਹੱਥੋਂ ਹੱਥੀ ਹੋ ਗਏ, ਹੱਥੋਂ ਹੱਥੀ ਦਾ ਮਤਲਬ ਹੈ ਤਲਵਾਰਾਂ ਢਾਲਾਂ ਲੈ ਕੇ ਲੜ ਰਹੇ ਨੇ, ਕਿਰਪਾਨਾਂ ਸੜਕਣ ਲੱਗੀਆਂ, ਕਿਰਪਾਨਾਂ ਚਿਣਗਾਂ ਕੱਢਣ ਲੱਗੀਆਂ। ਜਦੋਂ ਢਾਲ ਤੇ ਕਿਰਪਾਨ ਵੱਜਦੀ, ਢਾਲ ਦੇ ਵਿੱਚੋਂ ਚਿਣਗਾਂ ਨਿਕਲਦੀਆਂ ਨੇ, ਕੜਾਕ ਦੀ ਆਵਾਜ਼ ਆਉਂਦੀ ਹੈ।
ਛੁੱਟੇ ਹੋ ਸ਼੍ਰੋਣ ਕਾਵੰ ਪਾਏ ਲਾਲ ਬਾਗੇ,
ਜਦੋਂ ਇੰਨੇ ਸ਼ਸਤਰ ਚੱਲਦੇ ਫਿਰ ਉਹ ਜ਼ਖਮ ਤਾਂ ਹੋਣੇ, ਮਰਨਾ ਤਾਂ ਸੀਗਾ ਹੀ ਸੂਰਮਿਆਂ ਨੇ। ਕਹਿੰਦੇ ਜਦੋਂ ਸਰੀਰਾਂ ਤੇ ਫੱਟ ਵੱਜਦੇ ਸ਼ਸਤਰਾਂ ਦੇ, ਸ਼੍ਰੋਣ ਦੀਆਂ ਖੂਨ ਦੀਆਂ ਬੂੰਦਾਂ ਸਰੀਰ ਚੋਂ ਡਿੱਗਦੀਆਂ ਹਨ, ਭਕ ਭਕ ਕਰਕੇ ਖੂਨ ਦੇ ਫੁਹਾਰੇ ਨਿਕਲਦੇ ਨੇ, ਯੋਧਿਆਂ ਦੇ ਸਰੀਰਾਂ ਤੇ ਪਾਏ ਹੋਏ ਕੱਪੜੇ ਤਨ ਦੇ ਖੂਨ ਨਾਲ ਲਾਲ ਸੁਰਖ ਹੋਣ ਲੱਗ ਪਏ ਹਨ। ਮਹਾਰਾਜ ਕਲਗੀਧਰ ਜੀ ਨੇ ਜੰਗ ਦੇ ਇਸ ਮਾਹੌਲ ਨੂੰ ਵਰਣਨ ਕਰਦਿਆਂ ਚੰਡੀ ਦੀ ਵਾਰ 'ਚ ਬਚਨ ਲਿਖੇ ਨੇ, ਫੁੱਲ ਖਿੜੇ ਜਣ ਬਾਗੀ ਬਾਣੇ ਯੋਧਿਆਂ। ਕਹਿੰਦੇ ਜਾਪਦਾ ਲਾਲ ਰੰਗ ਦੇ ਫੁੱਲ ਖਿੜੇ ਨੇ ਬਾਗ 'ਚ, ਇਹਦਾ ਯੋਧਿਆਂ ਦੇ ਸਰੀਰਾਂ ਤੇ ਪਾਏ ਜਿਹੜੇ ਕੱਪੜੇ ਨੇ ਉਹਨਾਂ ਦੇ ਖੂਨ ਦੇ ਲਾਲ ਰੰਗ ਨਾਲ ਲਾਲ ਹੋਏ, ਲਾਲ ਫੁੱਲਾਂ ਵਾਂਗੂ ਪ੍ਰਤੀਤ ਹੁੰਦੇ ਹਨ।
ਆਪਾਤੰ ਪਲਾਸੀ ਮਨੋ ਫੁੱਲ ਲਾਗੇ,
ਮਾਨੋ ਪਲਾਸ ਦੇ ਪੱਤਿਆਂ ਦੇ ਛਿਛੜੇ ਨੂੰ ਜਿਵੇਂ ਰੰਗ ਲੱਗਾ ਹੁੰਦਾ ਨਾ ਲਾਲ, ਏਦਾਂ ਲਾਲ ਰੰਗ ਦੇ ਬਾਣੇ ਸਰੀਰ ਤੇ ਨਜ਼ਰ ਆਉਂਦੇ ਯੋਧਿਆਂ ਦੇ। ਹਰ ਇੱਕ ਯੋਧੇ ਦੇ ਸਰੀਰ ਤੇ ਪਾਏ ਕੱਪੜੇ ਲਾਲ ਰੰਗ ਦੇ ਸੁਰਖੇ ਹੋ ਗਏ ਨੇ।
ਕਟੋਚੀ ਕਿਰਪਾਲੰ ਕੁਪਿਓ ਕਰੂਰ ਤੁੰਡੰ,
ਕਿਰਪਾਲ ਕਟੋਚੀਆ ਵੀ ਬੜੇ ਰੋਹ ਵਿੱਚ ਆਇਆ, ਬੜਾ ਕਰੂਰ ਸੁਭਾਅ ਆ ਕਿਰਪਾਲ ਕਟੋਚੀਏ ਦਾ, ਆਪਣਾ ਕਰੂਰ ਤੁੰਡ ਕਰਕੇ ਕਚੀਚੀਆਂ ਵੱਟਦਾ ਹੋਇਆ, ਭੌਹਾਂ ਚੜਾਉਂਦਿਆ ਹੋਇਆ ਜੰਗ ਦੇ ਮੈਦਾਨ ਦੇ ਵਿੱਚ ਲੜ ਰਿਹਾ, ਜੂਝ ਰਿਹਾ ਹੈ।
ਪ੍ਰਹਾਰੇ ਕਿਰਪਾਨੰ ਕੀਏ ਰੁੰਡ ਮੁੰਡ,
ਬਹੁਤ ਸਾਰੀਆਂ ਕਿਰਪਾਨਾਂ ਚੱਲੀਆਂ, ਤਲਵਾਰਾਂ ਚੱਲੀਆਂ, ਰੁੰਡ ਮੁੰਡ ਖਿੰਡਣ ਲੱਗੇ ਹਨ, ਜਿਵੇਂ ਖਿੱਦੂ ਖਿੰਡਦੇ ਹਨ ਏਦਾਂ ਖਿੰਦੂਆਂ ਦੇ ਸਮਾਨ ਜੰਗ ਦੇ ਮੈਦਾਨ 'ਚ ਸਿਰ ਖਿੰਡੇ ਨਜ਼ਰ ਆਉਂਦੇ ਨੇ, ਹੱਥ ਵੱਡੇ ਹੋਏ, ਲੱਤਾਂ ਵੱਡੀਆਂ, ਏਦਾਂ ਜਾਪਦਾ ਜਿਵੇਂ ਖੁੰਡੀਆਂ ਡਿੱਗੀਆਂ ਹੋਣ।
ਪਾਏ ਸਾਮ ਹੂਏ ਤੁੰਦ ਤਾਜੀ ਤਰਪਾਇਓ,
ਸਾਹਮਣੇ ਆ ਗਏ ਇੱਕ ਦੂਜੇ ਦੇ ਯੋਧੇ, ਆਪਣੇ ਘੋੜਿਆਂ ਨੂੰ ਤਰਪਾ ਕੇ ਤੇਜ ਕਰਕੇ ਸਾਹਮਣੇ ਆਉਂਦੇ ਹਨ।
ਉਦੰਡੰ ਸਰੰਗ ਸੰਦ ਬ੍ਰਿੰਦੰ ਚਲਾਇਓ,
ਪਾਲ ਕਟੋਚੀਏ ਨੇ ਬਹੁਤ ਸਾਰੇ ਤੀਰ ਆਪਣੀ ਕਮਾਨ ਦੀ ਤੰਦੀ ਤੇ ਚਾੜ ਕੇ ਚਲਾਏ ਹਨ।
ਮਾਰੇ ਵੀਰ ਕੂਮੇ ਪਾਰੀ ਲੋਥ ਭੂਮੇ,
ਔਰ ਬਹੁਤ ਸਾਰੇ ਸੂਰਮਿਆਂ ਨੂੰ ਜੰਗ ਦੇ ਮੈਦਾਨ 'ਚ ਮਾਰਿਆ, ਬਹੁਤੇ ਜ਼ਖਮੀ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਭਵਾਟੀਆਂ ਲੈ ਰਹੇ ਹਨ।
ਚਲੇ ਬਾਣ ਗੋਰੀ ਪਟੰਗ ਪ੍ਰਾਨ ਹੂਮੇ,
ਜਦੋਂ ਬਾਣ ਚੱਲਦੇ ਗੋਲੀਆਂ ਚੱਲਦੀਆਂ ਭਟਾਂ ਦੇ ਸੂਰਮਿਆਂ ਦੇ ਯੋਧਿਆਂ ਦੇ ਪ੍ਰਾਣ ਹਰ ਲੈਂਦੀਆਂ ਹਨ, ਇਹ ਗੋਲੀਆਂ ਇਹ ਤੀਰ ਇਹ ਤਲਵਾਰਾਂ ਯੋਧਿਆਂ ਦੇ ਪ੍ਰਾਣਾਂ ਨੂੰ ਹਰ ਲੈਂਦੀਆਂ ਹਨ।
ਰੁਪੇ ਵੀਰ ਤੀਰੰ ਖਰੇ ਕਾਵ ਖਾਏ,
ਯੋਧੇ ਜੰਗ ਦੇ ਮੈਦਾਨ 'ਚ ਬੜੇ ਧੀਰਜ ਨਾਲ ਖੜੇ ਨੇ, ਤਨ ਤੇ ਜ਼ਖਮ ਝੱਲਦੇ ਨੇ ਪਰ ਪਿੱਛੇ ਨਹੀਂ ਹਟਦੇ, ਸੂਰਮਤਾਈ ਨਾਲ ਹੀ ਅੱਗੇ ਵੱਧ ਕੇ ਜਾਂਦੇ, ਇੰਨੀ ਦਲੇਰੀ ਆਈ ਹੋਈ ਯੋਧਿਆਂ ਵਿੱਚ, ਭਾਵੇਂ ਸਰੀਰ ਚੋਂ ਖੂਨ ਦੀਆਂ ਤਤੀਰੀਆਂ ਵਗ ਰਹੀਆਂ ਨੇ ਫਿਰ ਵੀ ਲੜਨ ਤੋਂ ਨਹੀਂ ਟਲਦੇ, ਲੜਨ ਤੋਂ ਪਿੱਛੇ ਨਹੀਂ ਹਟਦੇ।
ਕਟੇ ਕੋਪ ਕਹਿ ਕਹਿ ਤਜੀ ਪੈ ਨਾ ਥਾਏ,
ਔਰ ਬੜੇ ਰੋਹ ਵਿੱਚ ਆ ਕੇ ਇੱਕ ਦੂਜੇ ਨੂੰ ਮਾਰਦੇ, ਆਪਣੀ ਜਗ੍ਹਾ ਨਹੀਂ ਛੱਡਦੇ। ਜਿਹੜੀ ਪੈਂਤਰੇ ਤੇ ਜਿਹੜੀ ਜਗ੍ਹਾ ਮੱਲ ਲਈ ਹੈ ਯੋਧਿਆਂ ਨੇ, ਉਹ ਥਾਂ ਛੱਡ ਕੇ ਪਿੱਛੇ ਨਹੀਂ ਹਟਦੇ, ਉਸ ਜਗ੍ਹਾ ਨੂੰ ਹੀ ਮੱਲ ਕੇ ਜੰਗ ਦੇ ਮੈਦਾਨ ਚ ਲੜ ਰਹੇ ਹਨ।
ਉਤੇ ਬੇਜੁੜ ਵਾਲੀਆ ਨਾਮ ਦਿਆਲ,
ਕਿਰਪਾਲ ਕਟੋਚੀਆ ਬਹਾਦਰੀ ਨਾਲ ਲੜ ਰਿਹਾ ਹੈ, ਉਧਰ ਰਾਜਾ ਬਿਜੜ ਵਾਲੀਆ ਦਿਆਲ ਚੰਦ ਇਹ ਵੀ ਬੜੇ ਰੋਹ ਵਿੱਚ ਆ ਕੇ ਲੜ ਰਿਹਾ।
ਕਨੇ ਵਾਰ ਕੀਨੇ ਬਿਸਾਲੇ ਕਰਾਲ,
ਇਹਨੇ ਵੀ ਬੜੇ ਵਾਰ ਕੀਤੇ ਮਹਾਰਾਜ ਜੀ ਦੇ ਯੋਧਿਆਂ ਤੇ, ਰਾਜੇ ਭੀਮ ਚੰਦ ਦੇ ਸਿਪਾਹੀਆਂ ਤੇ। ਬੜੇ ਯੋਧਿਆਂ ਦਾ ਇਹਨੇ ਨੁਕਸਾਨ ਕੀਤਾ, ਬੜੇ ਵਾਰ ਕੀਤੇ, ਬੜਾ ਘਮਾਸਾਨ ਜੰਗ ਕੀਤਾ ਦਿਆਲ ਚੰਦ ਬਿਜੜ ਵਾਲੀਏ ਨੇ।
ਲਈ ਸੈਨ ਸਾਰੀ ਮਹਾਰੂਰ ਪਾਏ,
ਇਹਨੇ ਆਪਣੀ ਸਾਰੀ ਸੈਨਾ ਹੀ ਨਾਲ ਲੈ ਲਈ, ਪਿੱਛੇ ਕੋਈ ਸਿਪਾਹੀ ਨਹੀਂ ਛੱਡੇ। ਬੜਾ ਰੌਲਾ ਪਾਇਆ ਇਹਨੇ ਜੰਗ ਦੇ ਮੈਦਾਨ ਚ ਆ ਕੇ, ਇੱਕ ਵਾਰੀ ਬੜਾ ਫਤੂਰ ਪਾ ਕੇ ਰੱਖ ਦਿੱਤਾ ਜੰਗ ਦੇ ਮੈਦਾਨ ਚ, ਪੂਰੀ ਹਲਚਲ ਮਚਾ ਕੇ ਰੱਖ ਦਿੱਤੀ ਦਿਆਲ ਚੰਦ ਬਿਜੜ ਵਾਲੀਏ ਨੇ।
ਬੱਕੇ ਮਾਰ ਮਾਰੇ ਹੋਤੇ ਅਗਰ ਲਾਏ,
ਜਿਹੜੇ ਯੋਧੇ ਨੇ ਅੱਗੇ ਲਾਏ ਹੋਏ ਹਨ ਉਹ ਵੀ ਬੜੇ ਦਲੇਰ ਯੋਧੇ ਨੇ, ਉਹ ਕੇਵਲ ਮਾਰ ਲੋ ਹੀ ਮਾਰ ਲੋ ਉਹਨਾਂ ਦੇ ਮੁੱਖੋਂ ਆਵਾਜ਼ ਸੁਣਾਈ ਦੇ ਰਹੀ ਹੈ।
ਚਲਾਕੀ ਕਰੇ ਸ਼ੀਘਰਤਾ ਮਾਰ ਬੇਕੀ,
ਬੜੀ ਚਲਾਕੀ ਕਰਦੇ ਨੇ ਸ਼ੀਘਰਤਾਈ ਨਾਲ ਮਾਰਨ ਦੀ ਇੱਕ ਦੂਜੇ ਨੂੰ, ਕਿਉਂਕਿ ਜੰਗ ਦੇ ਮੈਦਾਨ ਚ ਲੜਾਈ ਢਾਈ ਫੱਟ ਹੀ ਹੁੰਦੀ ਹੈ, ਇੱਕ ਵਾਰ ਆਪ ਕਰਨਾ ਇੱਕ ਵੈਰੀ ਦਾ ਚੱਲਣਾ, ਅੱਧਾ ਫੱਟ ਉਹਦਾ ਜਿਹੜਾ ਚਲਾਕੀ ਨਾਲ ਕਰ ਗਿਆ, ਜਿਹਨੇ ਅੱਧਾ ਫੱਟ ਚਲਾਕੀ ਦਾ ਕਰ ਲਿਆ ਬਸ ਜੰਗ ਉਹਦੇ ਫਤਿਹ ਉਹਦੇ ਹਾਸਲ ਹੋ ਜਾਂਦੀ ਹੈ। ਇਸ ਕਰਕੇ ਸਿਆਣੇ ਕਹਿੰਦੇ ਜੰਗ ਢਾਈ ਫੱਟ ਹੀ ਹੁੰਦੇ ਹਨ, ਇੱਕ ਵਾਰ ਆਪਣਾ ਕਰਨਾ ਜਾਂ ਵੈਰੀ ਦਾ, ਇੱਕ ਵਾਰ ਹੋਇਆ ਇੱਕ ਆਪਣਾ ਕੀਤਾ ਬਰਾਬਰ ਹੋ ਗਿਆ, ਅੱਧਾ ਫੱਟ ਉਹ ਜਿਹਨੇ ਚੰਚਲਤਾਈ ਨਾਲ ਚਲਾ ਲਿਆ, ਹੁਣ ਇਹ ਬੜੀ ਚੰਚਲਤਾਈ ਨਾਲ ਚਲਾਕੀ ਨਾਲ ਵਾਰ ਕਰਦੇ ਨੇ ਇੱਕ ਦੂਜੇ ਤੇ।
ਕਰੇ ਹੇਲ ਸ਼ਤਰੁਨ ਕੋ ਟਾਰ ਬੇਕੀ,
ਔਰ ਬੜੇ ਜ਼ੋਰ ਨਾਲ ਹੱਲਾ ਕਰਦੇ ਹਨ ਵੈਰੀ ਨੂੰ ਟਾਲਣ ਵਾਸਤੇ, ਵੈਰੀ ਨੂੰ ਰੋਕਣ ਵਾਸਤੇ।
ਹਟੇ ਪੈਰ ਪਾਛੇ ਪੇਖੇ ਭੀਮ ਚੰਦ,
ਰਾਜੇ ਭੀਮ ਚੰਦ ਨੇ ਵੇਖਿਆ ਵੀ ਬੜੇ ਜ਼ੋਰ ਦਾ ਹੱਲਾ ਕੀਤਾ ਕਿਰਪਾਲ ਕਟੋਚੀਏ ਨੇ ਤੇ ਦਿਆਲ ਚੰਦ ਦੋਨਾਂ ਨੇ, ਬਿਜੜ ਵਾਲੀਏ ਨੇ। ਭੀਮ ਚੰਦ ਨੇ ਜਦੋਂ ਆਪਣੇ ਸਿਪਾਹੀਆਂ ਦੇ ਪੈਰ ਹੱਲਦੇ ਵੇਖੇ, ਵੇਖਿਆ ਕਿ ਇਹਦੇ ਸਿਪਾਹੀ ਪੈਰ ਹਿਲਾ ਕੇ ਪਿੱਛੇ ਨੂੰ ਜਾਣ ਲੱਗੇ ਨੇ।
ਪ੍ਰਿਥੀ ਚੰਦ ਬੋਲਿਓ ਬਲੀ ਤੂੰ ਬੇਲੰਦੰ,
ਲਾਗੇ ਰਾਜਾ ਪ੍ਰਿਥੀ ਚੰਦ ਡਡਵਾਲੀਆ ਖੜਿਆ ਸੀ, ਉਹਨੂੰ ਬੋਲਿਆ ਕਹਿਣ ਲੱਗਾ ਤੂੰ ਵੱਡਾ ਬਲੀ ਹੈ ਯੋਧਾ ਹੈ।
ਕਰੋ ਤੀਰ ਬੀਰਾਨ ਕੋ ਹੋਏ ਆਗੇ,
ਰਾਜਾ ਪ੍ਰਿਥੀ ਚੰਦ ਤੂੰ ਜਾ ਅੱਗੇ ਹੋ ਕੇ, ਜਿਹੜੇ ਯੋਧੇ ਡਰ ਕੇ ਭੈ ਭੀਤ ਹੋ ਕੇ ਜੰਗ ਚੋਂ ਪਿੱਛੇ ਹਟਣ ਲੱਗੇ ਨੇ, ਇਹਨਾਂ ਨੂੰ ਜਾ ਕੇ ਧੀਰਜ ਦੇ, ਇਹਨਾਂ ਨੂੰ ਜਾ ਕੇ ਹੌਸਲਾ ਦੇ।
ਪਰੇ ਉਹ ਜੋਰ ਜੋ ਤਨ ਹੀ ਜਾਏ ਪਾਗੇ,
ਇਹ ਜੋਰ ਪੈ ਗਿਆ ਜੰਗ ਦੇ ਮੈਦਾਨ ਚ, ਰਾਜਿਆਂ ਨੇ ਦੋਨਾਂ ਨੇ ਹਮਲਾ ਕਰ ਦਿੱਤਾ, ਹੁਣ ਭੱਜ ਕੇ ਜਾਣ ਵਾਲੀ ਗੱਲ ਨਹੀਂ ਬਣਨੀ, ਹੁਣ ਤਾਂ ਅੱਗੇ ਵੱਧ ਕੇ ਲੜਨ ਵਾਲੀ ਗੱਲ ਹੈ।
ਕਿਰਪਾਲੰ ਸੋ ਦਿਆਲੰ ਕਰਿਓ ਹੇਲੇ ਆਏ,
ਰਾਜਾ ਕਿਰਪਾਲ ਚੰਦ ਰਾਜਾ ਦਿਆਲ ਚੰਦ ਇਹ ਦੋਵੇਂ ਹੁਣ ਹੱਲਾ ਕਰਕੇ ਆ ਰਹੇ ਨੇ, ਸਾਡੇ ਵੱਲ ਵਧਦੇ ਆ ਰਹੇ ਨੇ।
ਹਮਾਰੇ ਵਧੇ ਸੂਰ ਪਾਛੇ ਹਟਾਏ,
ਜਿਹੜੇ ਯੋਧੇ ਸਾਡੇ ਅੱਗੇ ਵੱਧ ਕੇ ਗਏ ਸੀ ਇਹਨਾਂ ਨੇ ਹਟਾ ਕੇ ਫਿਰ ਪਿੱਛੇ ਨੂੰ ਮੋੜ ਦਿੱਤੇ ਹਨ।
ਸੁਣਿਓ ਡੱਡ ਵਾਲੰ ਪ੍ਰਿਥੀ ਚੰਦ ਗਾਜਾ,
ਜਦੋਂ ਰਾਜੇ ਭੀਮ ਚੰਦ ਦੀਆਂ ਇਹ ਗੱਲਾਂ ਰਾਜੇ ਪ੍ਰਿਥੀ ਚੰਦ ਡਡਵਾਲੀਏ ਨੇ ਸੁਣੀਆਂ, ਸੁਣ ਕੇ ਫਿਰ ਗੱਜਿਆ ਬੱਬਰ ਸ਼ੇਰ ਵਾਂਗੂ।
ਕਰੋ ਯੁੱਧ ਕ੍ਰੁਧੰ ਪੇਖੋ ਆਪ ਰਾਜਾ,
ਹੇ ਰਾਜਾ ਭੀਮ ਚੰਦ ਹੁਣ ਤੂੰ ਵੇਖੀ ਕਿ ਮੈਂ ਕਿਵੇਂ ਯੁੱਧ ਕਰਦਾ, ਅੱਜ ਇਹੋ ਜਿਹਾ ਭਿਆਨਕ ਯੁੱਧ ਹੋਵੇਗਾ ਕਿ ਰਾਜਾ ਦਿਆਲ ਚੰਦ ਬਿਜੜ ਵਾਲੀਆ, ਰਾਜਾ ਕਿਰਪਾਲ ਕਟੋਚੀਆ ਤੇ ਰਾਜਾ ਅਲਫ ਖਾਨ ਯਾਦ ਰੱਖਣਗੇ।
ਪਈ ਤੀਰ ਐਸੇ ਗਏ ਹੋ ਆਪ ਆਗੇ,
ਇਹ ਕਹਿ ਕੇ ਰਾਜਾ ਪ੍ਰਿਥੀ ਚੰਦ ਬੜੇ ਠਰਮੇ ਨਾਲ ਬੜੇ ਧੀਰਜ ਨਾਲ ਅੱਗੇ ਵੱਧ ਕੇ ਗਿਆ ਲੜਨ ਵਾਸਤੇ।
ਬੰਗਾਰੇ ਸਭੇ ਜੰਗ ਕਿਉਂ ਤਿਆਗ ਪਾਗੇ,
ਜਿਹੜੇ ਯੋਧੇ ਜੰਗ ਦੇ ਮੈਦਾਨ ਚੋਂ ਪੈਰ ਹਿਲਾ ਕੇ ਪਿੱਛੇ ਨੂੰ ਜਾ ਰਹੇ ਸੀ, ਰਾਜੇ ਪ੍ਰਿਥੀ ਚੰਦ ਨੇ ਜਾ ਕੇ ਉਹਨਾਂ ਨੂੰ ਵੰਗਾਰਿਆ, ਵੰਗਾਰ ਕੇ ਕਹਿੰਦਾ ਉਹ ਜੰਗ ਭਖੇ ਹੋਏ ਨੂੰ ਛੱਡ ਕੇ ਕਿੱਧਰ ਜਾ ਰਹੇ ਹੋ, ਇਹ ਸੂਰਮੇ ਦਾ ਕਰਮ ਨਹੀਂ, ਇਹ ਸੂਰਮੇ ਦਾ ਧਰਮ ਨਹੀਂ ਕਿ ਜੰਗ ਛਿੜਿਆ ਹੋਵੇ ਤੇ ਜੰਗ ਦੇ ਮੈਦਾਨ ਨੂੰ ਛੱਡ ਕੇ ਪਿੱਠ ਵਿਖਾ ਕੇ ਕੋਈ ਭੱਜ ਜਾਏ, ਇਹ ਸੂਰਮਤਾਈ ਨਹੀਂ ਹੈ।
ਥੇਰੋ ਵੀਰ ਮਾਰੋ ਤਾਰੋ ਧੀਰ ਆਚੇ,
ਖਲੋ ਜਾਓ ਧੀਰਜ ਦੇ ਨਾਲ, ਹੌਸਲੇ ਦੇ ਨਾਲ, ਔਰ ਸਹਿਜੇ ਸਹਿਜੇ ਅੱਗੇ ਵੱਧ ਕੇ ਵੈਰੀ ਨੂੰ ਮਾਰ ਭਜਾਓ। ਜਿਵੇਂ ਪਹਿਲਾਂ ਅੱਗੇ ਵੱਧ ਗਏ ਸੀ ਹੁਣ ਵੀ ਵੱਧ ਸਕਦੇ ਹੋ, ਜਿਵੇਂ ਪਹਿਲਾਂ ਅੱਗੇ ਵਾਰਡ ਦੇ ਵਿੱਚ ਦੁਬਾਰਾ ਵਾਰਡ ਦਿੱਤੇ ਸੀ ਸਾਰੇ, ਹੁਣ ਫਿਰ ਵੀ ਇਹ ਕੰਮ ਕਰ ਸਕਦੇ ਹੋ।
ਬਿਗਾਰੋ ਦਹੂ ਲੋਕ ਕੋ ਹੋਤ ਪਾਚੇ,
ਇਹ ਤਾਂ ਪਿੱਛੇ ਹਟ ਗਏ ਤੇ ਦੋਹਾਂ ਲੋਕਾਂ ਦੇ ਵਿੱਚ ਤੁਹਾਡਾ ਵਿਗਾੜ ਹੋਵੇਗਾ, ਇਹ ਲੋਕ ਵੀ ਵਿਗੜ ਜਾਏਗਾ, ਪਰਲੋਕ ਵੀ ਵਿਗੜ ਜਾਏਗਾ।
ਰਜੋਤੀ ਨਿਭਾਓ ਕੋ ਲੰਕੇਰ ਲਾ ਜਾ,
ਆਪਣੇ ਰਾਜ ਪੁਤਾਨੇ ਦੀ ਜਿਹੜੀ ਤੁਹਾਡੀ ਛੱਤਰੀ ਬਿਰਤੀ ਦੀ ਖੇਡ ਹੈ ਉਹਨੂੰ ਨਿਭਾਓ, ਆਪਣੀ ਕੁੱਲ ਦੀ ਲਾਜ ਨੂੰ ਨਿਭਾ ਕੇ ਜੰਗ ਦੇ ਮੈਦਾਨ ਚ ਅੱਗੇ ਹੋ ਕੇ ਲੜੋ।
ਜਸੰ ਪਾਏ ਲੀ ਜੈ ਕਰੇ ਕਾਜੇ ਰਾਜਾ,
ਔਰ ਜਸ ਪ੍ਰਾਪਤ ਕਰੋ ਆਪਣੇ ਰਾਜੇ ਦਾ, ਆਪਣੇ ਮਾਲਕ ਦਾ ਕੰਮ ਸਵਾਰੋ, ਜਿਸ ਕੰਮ ਲਈ ਹੁਣ ਤਾਈਂ ਤੁਹਾਨੂੰ ਤਨਖਾਹਾਂ ਦੇ ਕੇ ਪਾਲਦੇ ਸੀ, ਅੱਜ ਉਹੀ ਕੰਮ ਹੈ ਜੰਗ ਦੇ ਮੈਦਾਨ ਚ ਲੜਨ ਦਾ, ਹੁਣ ਅੱਗੇ ਹੋ ਕੇ ਲੜ ਕੇ ਵੱਧ ਕੇ ਭਾਵੇਂ ਸ਼ਹੀਦੀਆਂ ਪਾਓ ਜਾਂ ਵੈਰੀ ਨੂੰ ਮਾਰ ਮੁਕਾਓ।
ਪ੍ਰਿਥੀ ਚੰਦ ਕੇ ਬਾਕ ਕੋ ਸ਼ੂਰਿਆ ਬੀਰੰ,
ਜਦੋਂ ਰਾਜੇ ਪ੍ਰਿਥੀ ਚੰਦ ਡਡਵਾਲੀਏ ਦੀਆਂ ਇਹ ਗੱਲਾਂ ਸਿਪਾਹੀਆਂ ਨੇ ਜਿਹੜੇ ਭੱਜੇ ਜਾਂਦੇ ਸਿਪਾਹੀ ਸਨ ਉਹਨਾਂ ਨੇ ਸੁਣੀਆਂ,
ਫਿਰੇ ਫਿਰ ਪਾਚੇ ਸਹੇ ਅੰਗ ਤੀਰ,
ਆਪਣੇ ਰਾਜੇ ਦੇ ਬੋਲ ਸੁਣ ਕੇ ਫਿਰ ਉਹਨਾਂ ਚ ਜਾਨ ਆ ਗਈ ਵੀ ਸਾਡੇ ਵਾਲੀ ਵਾਰ ਸੈਣ ਨੇ ਖੜੇ ਪਿੱਛੇ, ਫਿਰ ਦੁਬਾਰਾ ਉਹਨਾਂ ਚ ਹੌਸਲਾ ਆ ਗਿਆ। ਇਹੀ ਤਰੀਕਾ ਹੁੰਦਾ ਜੰਗ ਦੇ ਮੈਦਾਨ ਜਰਨੈਲਾਂ ਦਾ ਕੰਮ ਕੀ ਹੁੰਦਾ, ਜਰਨੈਲ ਲੜਦੇ ਨਹੀਂ ਹੁੰਦੇ, ਲੜਾਉਂਦੇ ਹੁੰਦੇ ਆ ਪਿੱਛੇ ਹੌਸਲਾ ਦੇ ਕੇ, ਇਹੀ ਜਰਨੈਲ ਦਾ ਕਰਮ ਹੁੰਦਾ। ਕਹਿੰਦੇ ਜਦੋਂ ਰਾਜੇ ਨੇ ਆ ਕੇ ਵੰਗਾਰਿਆ ਸਾਰੇ ਸਿਪਾਹੀ ਫਿਰ ਇੱਕਦਮ ਵੀਰ ਰਸ ਦੇ ਵਿੱਚ ਆ ਕੇ ਲੜਨ ਲੱਗੇ।
ਮਨੋ ਬਾਯੂ ਪ੍ਰੇਰੇ ਚਲੇ ਮੇਘ ਆਏ,
ਇਹ ਭੱਜੇ ਜਾਂਦੇ ਸੀ ਪਿੱਛੇ ਨੂੰ ਮਾਨੋ ਜਿਵੇਂ ਕੋਈ ਬੱਦਲ ਜਾ ਰਹੇ ਹੋਣ, ਅੱਗੋਂ ਹਵਾ ਆ ਜੇ ਕੁਫੇਰੀ ਤੇ ਭੱਜੇ ਜਾਂਦੇ ਬੱਦਲਾਂ ਨੂੰ ਫਿਰ ਮੁੜ ਕੇ ਦੂਜੀ ਦਿਸ਼ਾ ਚ ਲੈ ਜਾਣ। ਇਦਾਂ ਰਾਜੇ ਪ੍ਰਿਥੀ ਚੰਦ ਦੇ ਬੋਲਾਂ ਨੇ ਸਾਰੇ ਸਿਪਾਹੀਆਂ ਨੂੰ ਵੰਗਾਰਿਆ ਤੇ ਫਿਰ ਦੁਬਾਰਾ ਜੰਗ ਦੇ ਮੈਦਾਨ ਚ ਢੋ ਦਿੱਤਾ।
ਸਰੰਗ ਬ੍ਰਿੰਦ ਗੋਰੀ ਨ ਉੱਠੇ ਸਬਾਏ,
ਬਸ ਫਿਰ ਤੀਰ ਚੱਲਣ ਲੱਗੇ, ਦੁਬਾਰਾ ਗੋਲੀਆਂ ਚੱਲਣ ਲੱਗੀਆਂ।
ਹਟੇ ਹੇਲ ਕਾਲੇ ਮਹਾਵੀਰ ਟੂਕੇ,
ਸਾਰੇ ਯੋਧੇ ਹੱਲਾ ਕਰਨ ਲੱਗੇ, ਦੁਬਾਰਾ ਫਿਰ ਟੁੱਕ ਕੇ ਨੇੜੇ ਹੋਣ ਲੱਗੇ।
ਬਕੇ ਮਾਰ ਮਾਰੰਗ ਇਕੰਬਾਰ ਕੂਕੇ,
ਇੱਕੋ ਵਾਰੀ ਉੱਚੀ ਉੱਚੀ ਕੂਕਦੇ ਹੋਏ ਹੱਲਾ ਕਰਦਿਆਂ ਮਾਰ ਲੋ ਦੀ ਆਵਾਜ਼ ਦਾ ਨਾਰਾ ਬੁਲੰਦ ਕਰਦਿਆਂ ਅੱਗੇ ਵਧਣ ਲੱਗੇ ਹਨ।
ਭਜੇ ਟੋਲ ਤੋਂ ਸੇ ਸੋ ਪੇਰੀ ਪੁੰਕਾਰ,
ਨਗਾਰੇ ਵੱਜੇ, ਪੇਰੀਆਂ ਵੱਜੀਆਂ, ਰਣ ਸਿੰਘੇ ਵੱਜੇ ਹਨ, ਢੋਲ ਵੱਜੇ ਹਨ।
ਪੇਰੇ ਹੋਏ ਸੋਹੇ ਵਿਸਾਲੰ ਬਿੰਗਾਰੇ,
ਜਿੰਨੇ ਬੰਗਾਰੇ ਸਨ ਯੋਧੇ ਫਿਰ ਅੱਗੇ ਜਾ ਕੇ ਭਿੜਨ ਲੱਗੇ, ਫਿਰ ਅੱਗੇ ਜਾ ਕੇ ਲੜਨ ਲੱਗੇ।
ਬਡੋ ਸੂਰ ਦਿਆਲੰ ਹੋ ਤੋ ਬਿਜੜਵਾਰਾ,
ਉਧਰ ਦਿਆਲ ਚੰਦ ਬਿਜੜਵਾ ਲਿਆ, ਰਾਜਾ ਬੜਾ ਯੋਧਾ ਸੀ, ਬੜਾ ਦਲੇਰ ਸੂਰਮਾ ਸੀ।
ਪਲਾਏ ਮਾਰੇ ਹੇਲ ਕੀਨੋ ਨਿਹਾਰਾ,
ਉਹਨੇ ਵੇਖਿਆ ਵੀ ਇਹ ਜਿਹੜੇ ਭੱਜੇ ਜਾਂਦੇ ਸੀ ਦੁਬਾਰਾ ਫਿਰ ਹੱਲਾ ਕਰਕੇ ਆਉਣ ਲੱਗੇ ਹਨ।
ਸਭੇ ਕੋਪ ਕਹਿ ਕਹਿ ਸੋ ਉੱਚੇ ਪੁਕਾਰਿਓ,
ਰਾਜਾ ਦਿਆਲ ਚੰਦ ਬਿਜੜਵਾ ਲਿਆ ਬੜੇ ਰੋਹ ਵਿੱਚ ਆ ਕੇ ਉੱਚੀ ਆਵਾਜ਼ ਵਿੱਚ ਬੋਲਿਆ,
ਘਟੋ ਚੀ ਕਿਰਪਾਲੰ ਮਹਾ ਹੇਲ ਡਾਰਿਓ,
ਇੱਧਰ ਰਾਜੇ ਕਿਰਪਾਲ ਕਟੋਚੀਏ ਨੇ ਵੀ ਵੇਖਿਆ ਵੀ ਭੱਜੇ ਜਾਂਦੇ ਫਿਰ ਮੁੜ ਆਏ ਨੇ, ਇਹਨੇ ਵੀ ਫਿਰ ਜ਼ੋਰ ਦਾ ਹੱਲਾ ਕੀਤਾ।
ਉਤੇ ਵੀਰ ਸਾਰੇ ਸਕੇਲੇ ਬਿਸਾਲਾ,
ਉਧਰੋਂ ਵੀ ਸਾਰੇ ਵੀਰ ਯੋਧੇ ਇਕੱਠੇ ਕਰਕੇ ਰਾਜਾ ਪ੍ਰਿਥੀ ਚੰਦ ਡਡਵਾ ਲਿਆ, ਹੋਰ ਰਾਜੇ ਜਿਹੜੇ ਸੀ ਉਹ ਚੜ ਕੇ ਆਉਣ ਲੱਗੇ ਹਨ।
ਪ੍ਰਹਾਰੋ ਤੋਪੰਗਾਂ ਤੀਰਾਂ ਜਾਲਾ,
ਮਾਰ ਦਿਓ ਜਿੰਨੇ ਅੱਗੇ ਵੱਧ ਕੇ ਆਉਂਦੇ ਨੇ ਤੀਰਾਂ ਨਾਲ, ਗੋਲੀਆਂ ਨਾਲ, ਜਿਹੜੇ ਸ਼ਸਤਰ ਨਾਲ ਕੋਈ ਮਰਦਾ ਮਾਰ ਮੁਕਾਓ।
ਥੇਰੋ ਤੀਰ ਤਾਰੋ ਪਟੰਗ ਬੀਚੇ ਆਪੇ,
ਆਪਣੇ ਯੋਧਿਆਂ ਨੂੰ ਕਹਿੰਦਾ ਧੀਰਜ ਦੇ ਨਾਲ ਠਹਿਰੋ, ਆਪ ਵੀ ਆਪਣੇ ਯੋਧਿਆਂ ਦੇ ਵਿੱਚ ਖੜੇ ਧੀਰਜ ਦੇ ਨਾਲ, ਤੀਰ ਤੇ ਗੋਲੀਆਂ ਦਾਗ ਰਹੇ ਹਨ।
ਜਮੇ ਪੈਰ ਰਾਖੋ ਸਭੀ ਥਾਨ ਥਾਪੇ,
ਆਪਣੀ ਆਪਣੀ ਜਗ੍ਹਾ ਤੇ ਪੈਰ ਜਮਾ ਕੇ ਰੱਖਣੇ ਨੇ, ਜਗ੍ਹਾ ਛੱਡ ਕੇ ਪਿੱਛੇ ਨੂੰ ਨਹੀਂ ਭੱਜਣਾ, ਆਪੋ ਆਪਣੇ ਮੋਰਚਿਆਂ ਵਿੱਚ ਮੋਰਚੇ ਪੱਕੇ ਰੱਖਣੇ ਹਨ।
ਵੇਖੋ ਔਰ ਮੋਰੀ ਹੱਥੋਂ ਬ੍ਰਿੰਦ ਬਾਨਾ,
ਕਹਿੰਦਾ ਵੇਖੋ ਮੇਰੇ ਵੱਲ ਮੈਂ ਕਿਵੇਂ ਤੀਰ ਚਲਾਉਣਾ, ਜਿਵੇਂ ਮੈਂ ਚਲਾਉਣਾ ਤੀਰ, ਏਦਾਂ ਤੀਰ ਚਲਾ ਕੇ ਵੈਰੀਆਂ ਦੀਆਂ ਹਿੱਕਾਂ ਪਰੋ ਕੇ ਰੱਖ ਦਿਓ।
ਬਦੋ ਸ਼ਤਰੂ ਕੋ ਅੰਗ ਆਗੇ ਨਿਸ਼ਾਨਾ,
ਜਿਹੜਾ ਦੁਸ਼ਮਣ ਅੱਗੇ ਆਉਂਦਾ ਉਹਦੇ ਅੰਗ ਦਾ ਨਿਸ਼ਾਨਾ ਲਾ ਕੇ ਉਹਨੂੰ ਮਾਰਨਾ, ਇਹੋ ਜਿਹਾ ਤੀਰ ਜਾਂ ਇਹੋ ਜਿਹੀ ਗੋਲੀ ਦਾ ਨਿਸ਼ਾਨਾ ਲਾਉਣਾ ਕਿ ਨਾਲ ਹੀ ਉਹਦੇ ਪ੍ਰਾਣ ਉੱਡਣ, ਪੰਖੇਰੂ ਹੋ ਜਾਣ।
ਕਿਰਪਾਲੰਗ ਸੁਣਿਓ ਤੇਜ ਤਾਜੀ ਤਰਪਾਏ,
ਜਦੋਂ ਰਾਜੇ ਕਿਰਪਾਲ ਚੰਦ ਨੇ ਗੱਲ ਸੁਣੀ ਉਧਰ ਬਿਜੜ ਵਾਲੀਆ ਵੀ ਰੋਹ ਵਿੱਚ ਆਇਆ ਤੇ ਇਹਨਾਂ ਨੇ ਘੋੜੇ ਤੇਜ ਕੀਤੇ।
ਪਾਏ ਸਾਮ ਹੂਏ ਚਾਂਪ ਐਂਚੰਗ ਚਲਾਏ,
ਆਪਣੀ ਕਮਾਨ ਦੀ ਤੰਦੀ ਖਿੱਚ ਖਿੱਚ ਕੇ ਤੀਰ ਚਲਾਉਣ ਲੱਗੇ ਹਨ।
ਦਿਸ਼ਾ ਦੋਨ ਤੇ ਸਾਮ ਹੂ ਭੇੜ ਐਸੇ,
ਦੋਵਾਂ ਦਿਸ਼ਾਵਾਂ ਤੋਂ ਆਹਮੋ ਸਾਹਮਣੇ ਭੇੜ ਹੋ ਰਿਹਾ, ਆਹਮੋ ਸਾਹਮਣੇ ਘਮਾਸਾਨ ਜੰਗ ਹੋ ਰਿਹਾ। ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ, ਬੜਾ ਸੂਰਮਿਆਂ ਦਾ ਭੇੜ ਹੋਣ ਲੱਗਾ ਹੈ।
ਮਹਾਯੁੱਧ ਕੀਨੋ ਥੇਰੇ ਥੰਭ ਜੈਸੇ,
ਬੜਾ ਭਿਆਨਕ ਯੁੱਧ ਹੋ ਰਿਹਾ, ਦੋਹਾਂ ਪਾਸਿਆਂ ਦੇ ਸੂਰਮੇ ਇਉਂ ਡਟੇ ਖੜੇ ਨੇ ਜਿਵੇਂ ਕੋਈ ਰਣ ਥੰਭ ਗੱਡਿਆ ਹੋਵੇ, ਦੋਹਾਂ ਪਾਸਿਆਂ ਦੇ ਸੂਰਮੇ ਆਪਣੇ ਪੈਰ ਨਹੀਂ ਹਿੱਲਣ ਦੇ ਰਹੇ।
ਛੋਟੇ ਬਾਣ ਗੋਰੀ ਫਟੇ ਅੰਗ ਸੂਰੇ,
ਬਾਣ ਚੱਲਦੇ ਗੋਲੀਆਂ ਚੱਲਦੀਆਂ ਤੇ ਵੈਰੀਆਂ ਦੇ ਅੰਗ ਟੁੱਟ ਟੁੱਟ ਕੇ ਡਿੱਗ ਰਹੇ ਨੇ, ਯੋਧਿਆਂ ਦੇ ਅੰਗ ਫੁੱਟ ਰਹੇ ਹਨ।
ਕੜਾ ਕਾੜ ਮਾਚੀ ਦੇ ਰੋਸ ਪੂਰੇ,
ਕੜਾ ਕੜੀ ਮੱਚ ਰਹੀ ਹੈ ਗੋਲੀਆਂ ਦੀ, ਸਭ ਸੂਰਮਿਆਂ ਦੇ ਹਿਰਦਿਆਂ ਚ ਭਾਰੀ ਰੋਸ ਭਰਿਆ ਹੋਇਆ, ਕ੍ਰੋਧ ਭਰਿਆ ਹੋਇਆ, ਉਸ ਕ੍ਰੋਧ ਨਾਲ ਕਚੀਚੀਆਂ ਵੱਟਦੇ ਹਨ।
ਪ੍ਰਿਥੀ ਚੰਦ ਆਗੇ ਜਬੇ ਵੀਰ ਲੀਨੇ,
ਰਾਜੇ ਪ੍ਰਿਥੀ ਚੰਦ ਡਡਵਾਲੀਏ ਨੇ ਜਦੋਂ ਆਪਣੇ ਯੋਧਿਆਂ ਨੂੰ ਅੱਗੇ ਲੈ ਕੇ ਜਾਣਾ ਕੀਤਾ।
ਕਿਰਪਾਨੇ ਨਿਕਾਸੀ ਰਣ ਰੰਗ ਪੀ,
ਜਦੋਂ ਬਿਲਕੁਲ ਨੇੜੇ ਆ ਗਏ ਯੋਧੇ ਫਿਰ ਕਿਰਪਾਨਾਂ ਕੱਢ ਲਈਆਂ। ਤੂੰ ਮਿਆਨਾ ਤੂੰ ਮਿਆਨੋ ਤਿੱਖੀਆਂ ਤਲਵਾਰੀ, ਤਿੱਖੀਆਂ ਤਲਵਾਰਾਂ ਮਿਆਨਾ ਚੋਂ ਧੂ ਲਈਆਂ ਹਨ।
ਮਹਾ ਓਰੜੇ ਸੇਲ ਸਾਂਗੰਗ ਚਲਾਏ,
ਔਰ ਫਿਰ ਤੇ ਤਲਵਾਰਾਂ ਚੱਲਣ ਲੱਗੀਆਂ, ਸਾਂਗੰਗ ਬਰਛੀਆਂ ਚੱਲਣ ਲੱਗੀਆਂ ਹਨ।
ਹਲਾ ਹਾਲ ਬੋਲੇ ਚਾਹੇ ਸੋ ਹਲਾਏ,
ਹਲਾ ਚਾਲ ਸਾਂਗ ਕਹਿੰਦੇ ਖਾਲਸਾ ਜੀ, ਇੱਕ ਤਾਂ ਹੁੰਦੀ ਬਰਛੀ ਜਿਹਦੀ ਪਿੱਛੇ ਡਾਂਗ ਜਿਹੜੀ ਆ ਉਹ ਲੱਕੜ ਦੀ ਹੁੰਦੀ, ਸਾਂਗ ਉਹਨੂੰ ਕਹਿੰਦੇ ਜਿਹੜਾ ਪਿੱਛੇ ਡੰਡਾ ਹੁੰਦਾ ਉਹ ਵੀ ਲੋਹੇ ਦਾ ਬਣਿਆ ਹੁੰਦਾ, ਉਹਨੂੰ ਸਾਂਗ ਕਹਿੰਦੇ ਹਨ, ਹੁੰਦੀ ਬਰਛੀ ਨੁਮਾ ਹੀ ਹੈ। ਕਹਿੰਦੇ ਸਾਂਗਾਂ ਨਾਲ ਬਰਛੀਆਂ ਨਾਲ ਇੱਕ ਦੂਜਿਆਂ ਦੀਆਂ ਹਿੱਕਾਂ ਭਰਾਉਣ ਲੱਗੇ ਨੇ, ਹਲਾ ਹਾਲ ਹੋ ਗਈ ਹੈ ਜੰਗ ਦੇ ਮੈਦਾਨ ਚ।
ਦੋ ਚੋਬੇ ਲਗੀ ਦੁੰਦਬ ਪੀ ਉੱਚ ਬਾਜੇ,
ਘਮਾਸਾਨ ਜੰਗ ਹੋਇਆ ਉਧਰ ਨਗਾਰਿਆਂ ਤੇ ਨਗਾਰਚੀਆਂ ਨੇ ਦੋਹਰੀਆਂ ਚੋਭਾਂ ਲਾ ਕੇ ਨਗਾਰੇ ਗਜਾਏ।
ਉਛਲੇ ਛਲੰਗੀ ਛੋਬੇ ਛਾਲ ਗਾਜੇ,
ਉਛਲ ਉਛਲ ਕੇ ਛਾਲਾਂ ਮਾਰ ਮਾਰ ਕੇ ਯੋਧੇ ਇੱਕ ਦੂਜੇ ਨੂੰ ਗੱਜ ਗੱਜ ਕੇ ਮਾਰਨ ਲੱਗੇ ਹਨ।
ਹੱਥਾ ਹੱਥ ਹੋਏ ਗਿਰੇ ਜੰਗ ਕੇ,
ਹੱਥੋ ਹੱਥ ਹੋ ਗਏ ਕਈ ਜੰਗ ਦੇ ਮੈਦਾਨ ਚ ਡਿੱਗ ਡਿੱਗ ਕੇ ਮਿੱਟੀ ਵਿੱਚ ਗਰਕ ਹੋਣ ਲੱਗੇ ਹਨ।
ਪਰੇ ਹੂ ਹੂ ਦੈ ਓਜ ਤੇ ਜੀਤ ਖੇਤੰ,
ਹਾਹਾਕਾਰ ਕਰਦਿਆਂ ਹੱਲਾ ਕਰਦਿਆਂ ਹੋਇਆਂ ਵੀ ਮਾਰ ਹੀ ਦਿਆਂਗੇ ਇਹਨਾਂ ਨੂੰ, ਇਹ ਬੋਲਦਿਆਂ ਹੋਇਆਂ ਇੱਕ ਦੂਜੇ ਨੂੰ ਜਿੱਤਣ ਵਾਸਤੇ ਜੰਗ ਦੇ ਮੈਦਾਨ ਚ ਵੱਧ ਰਹੇ ਨੇ।
ਕਟੋਚੀ ਕਿਰਪਾਲੰ ਜਮੇ ਪਾਏ ਹਾਲੇ,
ਉਧਰ ਰਾਜੇ ਕਿਰਪਾਲ ਕਟੋਚੀਏ ਦੇ ਤੇ ਰਾਜੇ ਦਿਆਲ ਚੰਦ ਦੇ ਕਹਿੰਦੇ ਇੱਕ ਵਾਰੀ ਪੈਰ ਹੱਲ ਗਏ।
ਪਿਖੇ ਉਹ ਦਿਆਲ ਨੇ ਤੀਰ ਤੀਖੇ ਸੰਭਾਲੇ,
ਦਿਆਲ ਚੰਦ ਬਿਜੜ ਵਾਲੀਏ ਨੇ ਵੇਖਿਆ ਵੀ ਕਿਰਪਾਲ ਕਟੋਚੀਏ ਦੇ ਪੈਰ ਹੱਲ ਗਏ ਨੇ, ਆਪਣੇ ਸਾਥੀ ਦੇ ਪੈਰ ਜਮਾਉਣ ਲਈ ਰਾਜਾ ਦਿਆਲ ਚੰਦ ਉਹਦੀ ਮਦਦ ਵਾਸਤੇ ਆਇਆ ਤੇ ਤਿੱਖੇ ਤੀਰ ਚਲਾਉਣ ਲੱਗਾ।
ਤਜੇ ਚਾਂਪ ਐਂਚੇ ਆਰੀ ਜਾਏ ਲਾਗੇ,
ਅੱਗੇ ਆ ਕੇ ਦੋ ਦੋ ਤੀਰ ਤੰਦੀ ਤੇ ਚਾੜ ਕੇ ਛੱਡ ਕੇ ਮਾਰਨ ਲੱਗਾ, ਯੋਧਿਆਂ ਦਾ ਵੱਡਾ ਨੁਕਸਾਨ ਕਰਨ ਲੱਗਾ।
ਸਭੇ ਸੂਰ ਰੋਕੇ ਕਹਾਂ ਜਾਏ ਭਾਗੇ,
ਜਿਹੜੇ ਯੋਧੇ ਭੱਜ ਚੱਲੇ ਸੀ ਰਾਜੇ ਕਿਰਪਾਲ ਕਟੋਚੀਏ ਦਾ ਸਾਥ ਛੱਡ ਕੇ, ਦਿਆਲ ਚੰਦ ਨੇ ਜਾ ਕੇ ਉਹਨਾਂ ਨੂੰ ਰੋਕ ਲਿਆ, ਕਹਿੰਦਾ ਕਿੱਥੇ ਚੱਲੇ ਹੋ, ਭੱਜ ਕੇ ਜੇ ਪਿੱਛੇ ਵਾੜੇ ਚ ਵੀ ਵੜੇ ਤਾਂ ਵੀ ਮਾਰੇ ਜਾਓਗੇ ਤੇ ਆਪ ਮਾਰੇ ਜਾਓ, ਉਹਦੇ ਨਾਲੋਂ ਚੰਗਾ ਦੁਸ਼ਮਣ ਨੂੰ ਮਾਰ ਕੇ ਮਰੋ। ਕਿਉਂ ਬਿਨਾਂ ਅਜਾਈ ਆਈ ਮੌਤ ਮਰਦੇ ਹੋ ਪਿੱਛੇ ਭੱਜ ਕੇ ਏਦਾਂ ਦਿਆਲ ਚੰਦ ਬਿਜੜ ਵਾਲੀਏ ਨੇ ਭੱਜੇ ਜਾਂਦੇ ਯੋਧਿਆਂ ਨੂੰ ਵੰਗਾਰਿਆ
ਜੀਤੇ ਓਰੜੇ ਮਾਰ ਦੀਨੇ ਹਟਾਈ
ਜਿਹੜੇ ਅੱਗੇ ਵੱਧ ਕੇ ਆ ਰਹੇ ਸੀ ਦਿਆਲ ਚੰਦ ਬਿਜੜ ਵਾਲੀਏ ਨੇ ਬਹੁਤੇ ਯੋਧੇ ਜੰਗ ਦੇ ਮੈਦਾਨ ਚ ਮਾਰ ਮੁਕਾਏ ਹਨ ਤੀਰਾਂ ਨਾਲ
ਖਰੋ ਉੱਚ ਗਾਜਿਓ ਮਨੋ ਜੀਤ ਪਾਈ
ਬੜੀ ਉੱਚੀ ਆਵਾਜ਼ ਵਿੱਚ ਗੱਜਿਆ ਮਾਨੋ ਜਿਵੇਂ ਦਿਆਲ ਚੰਦ ਬਿਜੜ ਵਾਲੀਆ ਏਦਾਂ ਗੱਜਿਆ ਵੀ ਜਿਵੇਂ ਨੇ ਜਿੱਤ ਪ੍ਰਾਪਤ ਕਰ ਲਈ ਹੈ ਜੰਗ ਵਿੱਚ ਜਿਵੇਂ ਮਾਨੋ ਇਹ ਜਿੱਤ ਹੀ ਗਿਆ ਹੋਵੇ ਇਹਨਾਂ ਬਾਲੇ ਨੇ ਆਪਣਾ ਪਾਇਆ
ਪਿਖਿਓ ਭੀਮ ਚੰਦੰ ਅਰੇ ਹੋ ਸੂਰ ਦਿਆਲ
ਰਾਜੇ ਭੀਮ ਚੰਦ ਨੇ ਵੇਖਿਆ ਵੀ ਦਿਆਲ ਚੰਦ ਬਿਜੜ ਵਾਲੀਆ ਅੜ ਗਿਆ ਅੱਗੇ ਬੜਾ ਸੂਰਮਤਾਈ ਦੇ ਨਾਲ ਇਹ ਡਟ ਗਿਆ ਪਿੱਛੇ ਨਹੀਂ ਹਟਦਾ
ਗੁਰੂ ਪਾਸ ਆਇਓ ਕਾਇਓ ਤਾਹੀ ਕਾਲ
ਭੀਮ ਚੰਦ ਨੇ ਫਿਰ ਕਲਗੀਧਰ ਜੀ ਨੂੰ ਆ ਕੇ ਕੋਲ ਆ ਕੇ ਬੇਨਤੀ ਕੀਤੀ ਦਸ਼ਮੇਸ਼ ਪਿਤਾ ਜੀ ਨੂੰ ਕਹਿਣ ਲੱਗਾ
ਫਤਿਹ ਕਿਉਂ ਨਾ ਲੇਤੇ ਕਰੋ ਆਪ ਟਾਰਾ
ਮਹਾਰਾਜ ਜੀ ਆਪ ਜੀ ਫਤਿਹ ਕਿਉਂ ਨਹੀਂ ਪੇ ਲੈਂਦੇ ਕਿਉਂ ਟਾਲਾ ਕਰਦੇ ਹੋ ਕਿਉਂ ਪਿੱਛੇ ਹਟਦੇ ਹੋ ਮਹਾਰਾਜ ਇਹ ਫਤਿਹ ਤੁਹਾਡੇ ਕੋਲੋਂ ਹੀ ਪ੍ਰਾਪਤ ਹੋਣੀ ਹੈ ਇਹ ਫਤਿਹ ਤੁਸੀਂ ਹਾਸਲ ਕਰਨੀ ਹੈ ਕਿਸੇ ਹੋਰ ਦੇ ਵੱਸ ਨਹੀਂ
ਅਰੇ ਉਹ ਇੱਕ ਬੀਰੰਗ ਇਸੇ ਲੇ ਹੋ ਮਾਰਾ
ਆ ਇੱਕੋ ਯੋਧਾ ਵੈਰੀ ਦਲ ਚ ਰਾਜਾ ਦਿਆਲ ਚੰਦ ਬਿਜੜ ਵਾਲੀਆ ਅੜਿਆ ਹੋਇਆ ਜੇ ਤੁਸੀਂ ਇਹਨੂੰ ਮਾਰ ਦਿਓ ਤੇ ਫਿਰ ਜੰਗ ਫਤਿਹ ਫਤਿਹ ਹੈ ਜੇ ਇਹਨੂੰ ਮਾਰ ਮੁਕਾਓ ਮਹਾਰਾਜ ਤਾਂ ਫਿਰ ਇਹ ਜੰਗ ਦੀ ਫਤਿਹ ਫਤਿਹ ਔਰ ਫਤਿਹ ਤੁਸੀਂ ਪ੍ਰਾਪਤ ਕਰ ਸਕਦੇ ਹੋ
ਰੱਖੋ ਲਾਜ ਮੋਰੀ ਲਖੋ ਆਪ ਨੋਈ
ਮਹਾਰਾਜ ਮੇਰੀ ਲਾਜ ਤੁਹਾਡੀ ਲਾਜ ਹੈ ਕਿਉਂਕਿ ਤੁਸੀਂ ਮੇਰੀ ਸਹਾਇਤਾ ਲਈ ਮੇਰੇ ਨਾਲ ਆਏ ਹੋ ਹੁਣ ਨਾ ਤੁਹਾਡਾ ਵਜਣਾ ਮੈਨੂੰ ਕੌਣ ਜਾਣਦਾ ਮਹਾਰਾਜ ਸੱਚੀ ਪਾਤਸ਼ਾਹ ਹੁਣ ਆਪਣੇ ਨਾਮ ਦੀ ਲਾਜ ਰੱਖੋ ਕਿ ਤੁਸੀਂ ਰਾਜੇ ਭੀਮ ਚੰਦ ਦੀ ਮਦਦ ਵਾਸਤੇ ਆਏ ਹੋ
ਆਹੋ ਬੀਚ ਠਾਂਡੇ ਤੁਮੇ ਨਾਮ ਜੋਈ
ਮਹਾਰਾਜ ਤੁਸੀਂ ਆਪ ਇਸ ਜੰਗ ਦੇ ਮੈਦਾਨ ਚ ਖੜੇ ਹੋ ਨਾਮ ਤੁਹਾਡਾ ਹੀ ਵੱਜਣਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੰਗ ਦੇ ਮੈਦਾਨ ਚ ਖੜੇ ਸਨ ਤੇ ਪਾਤਸ਼ਾਹ ਜੇ ਮੇਰੀ ਹਾਰ ਹੋਈ ਤਾਂ ਵੀ ਤੁਹਾਡਾ ਨਾਮ ਵੱਜਣਾ ਜੇ ਜਿੱਤ ਹੋਈ ਤਾਂ ਵੀ ਤੁਹਾਡਾ ਹੀ ਨਾਮ ਵੱਜਣਾ ਹੈ
ਸੁਣੀ ਬੇਨਤੀ ਸ਼੍ਰੀ ਗੁਰੂ ਬੀਰ ਪਾਰੀ
ਜਦੋਂ ਰਾਜੇ ਭੀਮ ਚੰਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਲਗੀਧਰ ਸਵਾਮੀ ਨੇ ਵੇਖਿਆ ਕਿ ਦਿਆਲ ਚੰਦ ਬਿਜੜ ਵਾਲੀਆ ਵਾਕਈ ਬੜਾ ਵੀਰ ਹੈ ਵਾਕਈ ਬੜਾ ਯੋਧਾ ਇਹ ਉਹ ਯੋਧਾ ਹੈ ਜਿਹਦੇ ਨਾਲ ਅਸੀਂ ਲੜ ਸਕਦੇ ਹਾਂ ਇਹ ਉਹ ਸੂਰਮਾ ਹੈ ਜਿਹਦੇ ਨਾਲ ਅਸੀਂ ਲੜ ਸਕਦੇ ਹਾਂ
ਲਈ ਦਾਸ ਤੇ ਸੋ ਤੋਂ ਪੰਗੇ ਸੰਭਾਰੀ
ਮਹਾਰਾਜ ਜੀ ਦਾ ਸੇਵਾਦਾਰ ਸਿੱਖ ਕੋਲ ਖੜਾ ਸੀ ਉਹਦੇ ਹੱਥ ਚ ਗੁਰਦੇਵ ਦੀ ਬੰਦੂਕ ਭਰੀ ਹੋਈ ਤਿਆਰ ਪਈ ਹੋਈ ਸੀ ਪਾਤਸ਼ਾਹ ਨੇ ਆਪਣੇ ਸੇਵਾਦਾਰ ਕੋਲੋਂ ਬੰਦੂਕ ਪਕੜੀ ਹੈ ਬੰਦੂਕ ਕਲਗੀਆਂ ਵਾਲੇ ਪਾਤਸ਼ਾਹ ਨੇ ਬੰਦੂਕ ਕਹਿ ਲਈਏ ਜਵਾਲਾ ਬੰਬਣੀ ਕਹਿ ਲਈਏ ਕਾਸਟ ਪਿਸਟਣੀ ਕਹਿ ਲਈਏ ਨਮਸਕਾਰ ਨਹੀਂ ਕਹਿ ਲਈਏ ਤੁਫੰਗ ਕਹਿ ਲਈਏ ਰਾਮ ਜੰਗਾ ਕਹਿ ਲਈਏ ਸਾਰੇ ਬੰਦੂਕ ਦੇ ਨਾਮ ਨੇ ਰਾਮ ਜੰਗਾ ਵੀ ਬੰਦੂਕ ਨੂੰ ਕਹਿੰਦੇ ਆ ਕਾਸਟ ਪਿਸਟਣੀ ਵੀ ਕਾਸਟ ਪਿਸਟਣੀ ਜਿਹੜਾ ਪਿਛਲੇ ਪਾਸੇ ਬੱਟ ਹੁੰਦਾ ਪਿਸਟਣੀ ਪਿੱਠ ਉਹ ਲੱਕੜ ਦੀ ਕਾਸਟ ਦੀ ਹੋਵੇ ਉਹਨੂੰ ਕਾਸਟ ਇਹ ਕਲਗੀਧਰ ਨੇ ਸ਼ਸਤਰ ਨਾਮ ਮਾਲਾ ਚ ਬੰਦੂਕਾਂ ਦੇ ਨਾਮ ਲਿਖੇ ਨਮਸਕਾਰ ਨਹੀਂ ਵੀ ਕਿਹਾ ਕਿਉਂਕਿ ਸਿਰ ਝੁਕਾ ਕੇ ਚਲਾਣੀ ਪੈਂਦੀ ਹੈ ਜਦੋਂ ਨਿਸ਼ਾਨਾ ਲਾਉਣਾ ਪੈਂਦਾ ਉੱਤੇ ਮੱਖੀ ਹੁੰਦੀ ਬੰਦੂਕ ਦੇ ਉੱਤੇ ਉਹ ਮੱਖੀ ਦੇ ਨਾਲ ਨਿਸ਼ਾਨਾ ਲਾ ਕੇ ਸਿਰ ਨਵਾ ਕੇ ਨਿਸ਼ਾਨਾ ਲੱਗਦਾ ਇਸ ਕਰਕੇ ਇਹਨੂੰ ਨਮਸਕਾਰ ਨਹੀਂ ਵੀ ਕਹਿੰਦੇ ਆ ਤੁਫੰਗੋ ਬੰਦੂਕ ਤੁਫੰਗ ਵੀ ਕਹਿੰਦੇ ਹਨ ਜਵਾਲਾ ਬੰਮਣੀ ਵੀ ਕਹਿੰਦੇ ਹਨ ਰਾਮ ਜੰਗਾ ਵੀ ਕਹਿੰਦੇ ਹਨ ਤੋ ਇਹ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਰਾਮ ਜੰਗਾ ਵੱਡੀ ਬੰਦੂਕ ਆਪਣੇ ਹੱਥ ਵਿੱਚ ਪਕੜੀ ਹੈ
ਕਸੀ ਪਾਏ ਬਾਰੂਦ ਗੋਰੀ ਸੋਡਾਰੀ
ਇਹਦੇ ਚ ਦੋ ਗੋਲੀਆਂ ਪਾ ਕੇ ਬਰੂਦ ਪਾ ਕੇ ਚੰਗੀ ਤਰ੍ਹਾਂ ਠੋਕ ਕੇ ਬੰਦੂਕ ਸੇਵਾਦਾਰ ਨੇ ਤਿਆਰ ਕੀਤੀ ਹੋਈ ਸੀ
ਗਏ ਮੋੜ ਤੋੜਾ ਕਲਾ ਪੈ ਸੁਧਾਰੀ
ਮਹਾਰਾਜ ਜੀ ਨੇ ਉਹਦਾ ਤੋੜੇਦਾਰ ਬੰਦੂਕ ਸੀ ਤੋੜਾ ਤੁਖਾ ਕੇ ਜਿਹੜੀ ਕਲਾ ਹੁੰਦੀ ਘੋੜਾ ਹੁੰਦਾ ਉਹਦੇ ਨਾਲ ਜੋੜਿਆ
ਪਲੀਤਾ ਜਮਾਇਓ ਪਲੀ ਪਾਂਤੇ ਆਪੇ
ਔਰ ਉੱਤੇ ਆਪ ਹੀ ਕਲਗੀਧਰ ਜੀ ਨੇ ਆਪਣੇ ਹੱਥੀ ਪਲੀਤਾ ਜਮਾਇਆ ਚੰਗੀ ਤਰ੍ਹਾਂ
ਕਰੀ ਤਿਆਰ ਨੀਕੇ ਰਿਪੂ ਹੇਤ ਖਾਪੇ
ਔਰ ਵੈਰੀ ਦਾ ਨਾਸ਼ ਕਰਨ ਵਾਸਤੇ ਬੰਦੂਕ ਖੁਦ ਆਪਣੇ ਹੱਥੀ ਤਿਆਰ ਕੀਤੀ ਕਲਗੀਧਰ ਨੇ ਖੁਦ ਪਲੀਤਾ ਜੋੜਿਆ ਹੈ
ਲਖਿਓ ਜੰਗ ਥੰਬਾ ਇਹੀ ਵੀਰ ਠਾਂਡਾ
ਜਾਣਿਆ ਕਿ ਜੰਗ ਦੇ ਵਾਲੇ ਮੈਦਾਨ ਚ ਵੈਰੀ ਦਲ ਦਾ ਰਣ ਖੰਭਾ ਇਹ ਦਿਆਲ ਚੰਦ ਬਿਜੜਵਾ ਲਈਆ, ਜੇ ਆ ਖੰਭਾ ਪੁੱਟ ਦਿੱਤਾ, ਜੇ ਇਹਨੂੰ ਮਾਰ ਦਿੱਤਾ, ਜੇ ਜੰਗ ਫਤਿਹ ਹੋ ਜਾਏਗੀ।
ਪਲਾਵੇ ਨਹੀਂ ਮਾਰ ਤੋ ਤੀਰ ਗਾਡੋ।
ਮਹਾਰਾਜ ਸੱਚੀ ਪਾਤਸ਼ਾਹ ਨੇ ਵੇਖਿਆ ਵੀ ਇਹ ਭਜਦਾ ਨਹੀਂ ਪਿਆ, ਜੰਗ ਦਾ ਮੈਦਾਨ ਛੱਡ ਕੇ ਬੜੇ ਤੀਰ ਚਲਾ ਰਿਹਾ ਤੇ ਬੜੇ ਯੋਧਿਆਂ ਦਾ ਨੁਕਸਾਨ ਕਰ
ਰਿਹਾ। ਇਹਨੂੰ
ਮਾਰ ਕੇ ਹੀ ਫਤਿਹ ਹੋਣੀ ਆ ਜੰਗ ਦੀ, ਇਹਨੂੰ ਮਾਰੇ ਬਿਨਾਂ ਜੰਗ ਫਤਿਹ ਨਹੀਂ ਹੋਣਾ ਜਾਪਦਾ।
ਪ੍ਰਭੂ ਹੇਰ ਨੀ ਕੇਰੀ ਦੇਯੋਂ ਵਿਚਾਰੀ।
ਕਲਗੀਧਰ ਜੀ ਨੇ ਇਹ ਵੇਖਿਆ ਦਿਆਲ ਚੰਦ ਬਿਜੜਵਾ ਲਈਏ ਨੂੰ, ਆਪਣੇ ਹਿਰਦੇ ਚ ਸਾਰੀਆਂ ਗੱਲਾਂ ਵਿਚਾਰੀਆਂ ਹਨ।
ਕਰਿਓ ਤੇਜ ਕੋਰਾ ਏਤੇ ਉੱਤ ਫੇਰਾ।
ਹੱਥ ਚ ਬੰਦੂਕ ਪਕੜ ਕੇ ਮਹਾਰਾਜ ਜੀ ਨੇ ਘੋੜਾ ਤੇਜ ਕੀਤਾ ਤੇ ਜਿੱਥੇ ਦਿਆਲ ਚੰਦ ਬਿਜੜਵਾ ਲਈਏ ਸਾਹਮਣੇ ਲੜ ਰਿਹਾ ਸੀ ਉਹਦੇ ਨੇੜੇ ਮਹਾਰਾਜ ਜੀ ਜਾ ਪਹੁੰਚੇ ਤੇ ਘੋੜਾ ਸੱਜੇ ਖੱਬੇ ਫੇਰਨ ਲੱਗੇ।
ਨਿਸ਼ਾਨੋ ਮਹਾਨੋ ਤਕਿਓ ਨੀ ਕਹਿਰਾ।
ਔਰ ਪਾਤਸ਼ਾਹ ਨੇ ਚੰਗੀ ਤਰ੍ਹਾਂ ਨਿਸ਼ਾਨਾ ਲਾ ਕੇ ਵੇਖ ਲਿਆ ਵੀ ਕਿਵੇਂ ਨਿਸ਼ਾਨਾ ਲੱਗਣਾ, ਕਿਸ ਤਰੀਕੇ ਨਾਲ ਕਿਹੜੇ ਪਾਸਿਓਂ, ਕਿਉਂਕਿ ਬੰਦੂਕ ਦਾ ਨਿਸ਼ਾਨਾ ਲਾਉਣ ਵਾਸਤੇ ਵੇਖਣਾ ਪੈਂਦਾ ਵੀ ਕਿਹੜੇ ਪਾਸਿਓਂ ਸਹੀ ਨਿਸ਼ਾਨਾ ਲੱਗੇਗਾ, ਹਵਾ ਕਿਸ ਪਾਸੇ ਦੀ ਹੈ, ਕੱਲੀ ਕੱਲੀ ਚੀਜ਼ ਵੇਖਣੀ ਪੈਂਦੀ। ਉਹ ਮਹਾਰਾਜ ਜੀ ਨੇ ਘੋੜਾ ਫੇਰ ਕੇ ਚੰਗੀ ਤਰ੍ਹਾਂ ਤੱਕ ਲਿਆ ਹੈ।
ਕਰਿਓ ਨੇੜ ਜਾਈ ਫੇਰੇ ਜੰਗ ਮਾਈ।
ਮਹਾਰਾਜ ਜੀ ਬਿਲਕੁਲ ਨੇੜੇ ਚਲੇ ਗਏ ਜਿੱਥੇ ਬੰਦੂਕ ਦੀ ਐਨ ਗੋਲੀ ਦੀ ਪੂਰੀ ਰੇਂਜ ਥੱਲੇ ਆ ਜਾਵੇ ਦਿਆਲ ਚੰਦ ਬਿਜੜਵਾ ਲਿਆ।
ਚਲੇ ਬਾਨ ਗੋਰੀ ਰਿਸੇ ਬੀਰ ਜਾਈ।
ਯੋਧੇ ਬੜੀ ਬਹਾਦਰੀ ਨਾਲ ਲੜ ਰਹੇ ਨੇ, ਗੋਲੀਆਂ ਤੇ ਤੀਰ ਤੜਾ ਤਾੜ ਚੱਲ ਰਹੇ ਹਨ।
ਵਧਾਇਓ ਤੋ ਰੰਗੇ ਸੰਭਾਰੀ ਤੋ ਪੰਗਾ।
ਪਾਤਸ਼ਾਹ ਨੇ ਘੋੜਾ ਅੱਗੇ ਵਧਾਇਆ ਤੇ ਬੰਦੂਕ ਹੱਥ ਵਿੱਚ ਸੰਭਾਲੀ ਹੋਈ ਹੈ।
ਸਵਾਦਾਨ ਹੂਜੇ ਬੰਗਾਰਿਓ ਉਤੰਗਾ।
ਪਾਤਸ਼ਾਹ ਨੇ ਜਾ ਕੇ ਦਿਆਲ ਚੰਦ ਬਿਜੜਵਾ ਲਈਏ ਨੂੰ ਵੰਗਾਰਿਆ, ਆਖਿਆ ਉਹ ਰਾਜਾ ਬਿਜੜਵਾ ਲਈਆ ਸਾਵਧਾਨ ਹੋ ਜਾ, ਤੇਰਾ ਕਾਲ ਆ ਗਿਆ ਹੈ।
ਕਨੇ ਵੀਰ ਮਾਰੇ ਅਰੇ ਹੋ ਕੋ ਨਾ ਆਗੇ।
ਸਾਡੇ ਬੜੇ ਯੋਧੇ ਮਾਰ ਦਿੱਤੇ ਨੇ, ਹਾਲੇ ਤਾਈ ਤੇਰੇ ਸਾਹਮਣੇ ਕੋਈ ਅੜ ਨਹੀਂ ਸਕਿਆ।
ਅਬੇ ਤੋ ਹੀ ਮਾਰੋ ਇਕੰਵਾਰ ਲਾਗੇ।
ਅਸੀਂ ਇੱਕੋ ਵਾਰ ਹੀ ਕਰਨਾ ਤੇਰੇ ਤੇ ਇੱਕੋ ਵਾਰ ਨਾਲ ਰਾਜਾ ਦਿਆਲ ਚੰਦ ਬਿਜੜਵਾ ਲਿਆ, ਤੈਨੂੰ ਕਾਲ ਦੇ ਘਾਟ ਉਤਾਰ ਦੇਣਾ ਹੈ।
ਸੁਨੀ ਦਿਆਲ ਨੇ ਤੀਰ ਤੀਖੇ ਚਲਾ।
ਦਿਆਲ ਚੰਦ ਨੇ ਜਦੋਂ ਸੁਣਿਆ ਵੀ ਕਲਗੀਧਰ ਜੀ ਆਏ ਨੇ ਵੰਗਾਰਨ, ਰੋਹ ਵਿੱਚ ਆ ਗਿਆ, ਬੜੇ ਗੁੱਸੇ ਚ ਆ ਕੇ ਨੇ ਤਿੱਖੇ ਤੀਰ ਕੱਢੇ ਤੇ ਚਲਾਣ ਲੱਗਾ।
ਪ੍ਰਭੂ ਫੇਰ ਕੋਰਾ ਸਭੇ ਹੀ ਬਚਾਏ।
ਇੱਕ ਦੋ ਤਿੰਨ ਚਾਰ ਵੇਖਦਿਆਂ ਵੇਖਦਿਆਂ ਕਈ ਤੀਰ ਚਲਾ ਦਿੱਤੇ। ਪਾਤਸ਼ਾਹ ਨੇ ਘੋੜਾ ਛੇਤੀ ਨਾਲ ਕਦੇ ਸੱਜੇ ਕਦੇ ਖੱਬੇ ਪ੍ਰੇਰ ਦੇ, ਜਿੰਨੇ ਤੀਰ ਚੱਲੇ ਰਾਜੇ ਦਿਆਲ ਚੰਦ ਦੇ ਸਾਰੇ ਨਿਸ਼ਫਲ ਚਲੇ ਗਏ। ਕੋਈ ਤੀਰ ਸਤਿਗੁਰਾਂ ਦਾ ਔਰ ਸਤਿਗੁਰਾਂ ਦੇ ਘੋੜੇ ਦਾ ਨੁਕਸਾਨ ਨਹੀਂ ਕਰ ਸਕਿਆ।
ਸਹੋ ਮੋਰ ਤੀਰੰਗ ਬਚੋ ਆਪ ਨਾਈ।
ਦਿਆਲ ਚੰਦ ਫਿਰ ਬੋਲਿਆ, ਕਹਿੰਦਾ ਮੇਰੇ ਤੀਰ ਸਾਹਮਣੇ ਖਲੋ ਕੇ ਚੱਲੋ, ਤੁਸੀਂ ਮੇਰੇ ਤੀਰਾਂ ਦੀ ਮਾਰ ਤੋਂ ਬਚ ਨਹੀਂ ਸਕੋਗੇ।
ਕਰਿਓ ਬੋਲ ਉੱਚੇ ਗਜਿਓ ਜੰਗ ਮਾਈ।
ਉੱਚੀ ਆਵਾਜ਼ ਵਿੱਚ ਬੋਲ ਕੇ ਗਰਜਿਆ ਦਿਆਲ ਚੰਦ ਬਿਜੜਵਾ ਲਿਆ।
ਗੁਰੂ ਸ਼੍ਰੂ ਕੈ ਬੇਗ ਤਿਆਗੀ ਤੋਂ ਪੰਗਾ।
ਜਦੋਂ ਨੇ ਇੱਕ ਦੋ ਤੀਰ ਹੋਰ ਚਲਾਏ, ਮਹਾਰਾਜ ਜੀ ਕਹਿੰਦੇ ਹੁਣ ਸਾਡੀ ਵਾਰੀ ਹੈ। ਪਾਤਸ਼ਾਹ ਜੀ ਨੇ ਸਿਸਤ ਬੰਨੀ ਹੈ, ਬੰਦੂਕ ਹੱਥ ਵਿੱਚ ਪਕੜੀ ਹੋਈ ਹੈ, ਸਿਸਤ ਬੰਨ ਕੇ ਦਿਆਲ ਚੰਦ ਦੇ ਸਰੀਰ ਦਾ ਨਿਸ਼ਾਨਾ ਲਾਇਆ ਹੈ।
ਚਲੀ ਸ਼ੂਕ ਗੋਰੀ ਲਗੀ ਜਾਏ ਅੰਗਾ।
ਕਹਿੰਦੇ ਪਾਤਸ਼ਾਹ ਦੀ ਬੰਦੂਕ ਵਿੱਚੋਂ ਗੋਲੀ ਸ਼ੂਕਦੀ ਹੋਈ ਗਈ ਤੜਾਕ ਦੇ ਕੇ, ਔਰ ਜਾ ਕੇ ਰਾਜੇ ਦਿਆਲ ਚੰਦ ਬਿਜੜਵਾ ਲਈਏ ਨੂੰ ਵੱਜੀ।
ਗਿਰਿਓ ਪੂਮ ਬੀਚੰ ਮਹਾਰੋਸ ਰਾਜਾ।
ਮਹਾਰੋਸ ਵਿੱਚ ਰਚਿਆ ਹੋਇਆ, ਕਚੀਚੀਆਂ ਵੱਟਦਾ ਹੋਇਆ ਰਾਜਾ ਦਿਆਲ ਚੰਦ ਬਿਜੜਵਾ ਲਈਆ ਜਦੋਂ ਗੋਲੀ ਵੱਜੇ, ਘੋੜੇ ਤੋਂ ਉੱਛਲ ਕੇ ਜ਼ਮੀਨ ਤੇ ਡਿੱਗ ਪਿਆ।
ਸਤਿ ਸ੍ਰੀ ਅਕਾਲ। ਹਿਰਦੈ ਪੂਰ ਡਾਰਿਓ ਨਹੀਂ ਪਾਨ ਜਾਚਾ।
ਗੋਲੀ ਵੱਜੀ ਕਿੱਥੇ, ਜਿੱਥੇ ਇਹਦੇ ਦਿਲ ਵਾਲਾ ਥਾਂ ਸੀ ਬਿਜੜਵਾ ਲਈਏ ਦਾ, ਖੱਪਾ ਜਿਹਾ ਨਿਕਲ ਗਿਆ। ਅਗਲੇ ਪਾਸਿਓਂ ਗੋਲੀ ਵੱਜੀ ਤੇ ਥੋੜਾ ਜਿਹਾ ਜਦੋਂ ਪਿੱਛੋਂ ਚੀਰ ਕੇ ਨਿਕਲੀ ਤੇ ਜਿਵੇਂ ਖੱਪਾ ਜਿਹਾ ਨਹੀਂ ਬਣ ਜਾਂਦਾ, ਇਹਦਾ ਖੱਪਾ ਬਣ ਗਿਆ ਇਹਦੇ ਸਰੀਰ ਵਿੱਚ। ਦਿਲ ਦੇ ਕਈ ਕਹਿੰਦੇ ਨਿੱਕੀਆਂ ਨਿੱਕੀਆਂ ਬੋਟੀਆਂ ਬਣ ਕੇ ਖਿੰਡ ਗਿਆ ਔਰ ਜ਼ਮੀਨ ਦੇ ਉੱਤੇ ਅੱਖਾਂ ਤੱਡੀਆਂ ਹੋਈਆਂ, ਵਿਜੜਵਾ ਲਿਆ ਸਦਾ ਦੀ ਨੀਂਦ ਸੌਂ ਗਿਆ, ਜਾਂ ਏਦਾਂ ਕਹਿ ਲਓ ਕਲਗੀਧਰ ਦੀ ਕਿਰਪਾ ਨਾਲ ਮੁਕਤ ਹੋ ਗਿਆ। ਇਹਦਾ ਜਨਮ ਮਰਨ ਕੱਟ ਦਿੱਤਾ ਦਸਵੇਂ ਪਾਤਸ਼ਾਹ ਨੇ ਆਪਣੀ ਗੋਲੀ ਨਾਲ। ਜਿਹਨੂੰ ਮੇਰੇ ਪਾਤਸ਼ਾਹ ਗੋਲੀ ਨਾਲ ਮਾਰ ਦੇ, ਤੀਰ ਨਾਲ ਮਾਰ ਦੇ, ਉਹਨੂੰ ਮੁੜ ਕੇ ਨਹੀਂ ਮਰਨਾ ਪੈਂਦਾ, ਉਹ ਮੁਕਤ ਹੀ ਕਰ ਦਿੱਤਾ ਸਤਿਗੁਰੂ ਜੀ ਨੇ।
ਮਨੋ ਬ੍ਰਿਛ ਟੂਟਿਓ ਬੜੀ ਬਾਏ ਸੰਗਾ।
ਕਹਿੰਦੇ ਇੱਦਾਂ ਡਿੱਗਾ ਧੜਾਮ ਦੇ ਕੇ ਆਵਾਜ਼ ਆਈ, ਥੱਲੇ ਯੋਧਾ ਬੜਾ ਸੀ, ਉੱਚਾ ਲੰਮਾ ਬੜਾ, ਪਹਿਲਵਾਨ ਬੜਾ ਸੀ। ਜਦੋਂ ਡਿੱਗਾ ਆਵਾਜ਼ ਇੱਦਾਂ ਹੀ ਜਿਵੇਂ ਕੋਈ ਪੁਰਾਣਾ ਦਰਖਤ ਮੋਟੇ ਤਣੇ ਵਾਲਾ ਹਨੇਰੀ ਨਾਲ ਡਿੱਗਦਾ ਤੇ ਆਵਾਜ਼ ਆਉਂਦੀ ਹੈ,
ਖਿੰਡੇ ਹੱਥ ਪੈਰੰ ਕਰੇ ਪ੍ਰਾਣ ਪੰਗਾ।
ਹੱਥ ਪੈਰ ਉਹਦੇ ਖਿਲਰੇ ਹੋਏ, ਯਾਨੀ ਕਿ ਬਾਹਾਂ ਤੇ ਲੱਤਾਂ ਉਹ ਖਿਲਰੀਆਂ ਤੇ ਪਸਰੀਆਂ ਹੋਈਆਂ। ਜੰਗ ਦੇ ਮੈਦਾਨ ਚ ਰਾਜਾ ਦਿਆਲ ਚੰਦ ਬਿਜੜਵਾਲੀਆ ਪ੍ਰਾਣਾ ਤੋਂ ਬਿਨਾਂ ਹੋ ਕੇ ਪਿਆ ਹੋਇਆ ਹੈ।
ਪਰਿਓ ਤੁੰਡ ਬਾਇਓ ਪਾਇਓ ਸੀਸ ਨੰਗਾ।
ਔਰ ਸਿਰ ਤੇ ਜਿਹੜੀ ਪੱਗ ਬੱਧੀ ਸੀ ਉਹ ਵੀ ਡਿੱਗ ਪਈ, ਮੂੰਹ ਤੱਡਿਆ ਹੋਇਆ, ਉਹਦੇ ਵਿੱਚ ਹਵਾ ਵੱਜਦੀ ਤੇ ਨਿਕਲਦੀ ਹੈ।
ਪ੍ਰਿਥੀ ਸ਼ੋਨ ਫੈਲਿਓ ਪੰਗੇ ਤਾਹੀਂ ਅੰਗਾ।
ਦਿਆਲ ਚੰਦ ਦੇ ਸਰੀਰ ਤੋਂ ਖੂਨ ਨਿਕਲ ਕੇ ਸਾਰੀ ਧਰਤੀ ਦੇ ਆਲੇ ਦੁਆਲੇ ਪਸਰ ਗਿਆ।
ਗਤੀ ਸੂਰ ਮੋਕੀ ਲਾਹੀ ਦੇਵ ਲੋਕੰ।
ਕਹਿੰਦੇ ਦੇਵ ਗਤੀ ਨੂੰ, ਸੂਰਮ ਗਤੀ ਨੂੰ ਪ੍ਰਾਪਤ ਹੋਇਆ ਰਾਜਾ ਦਿਆਲ ਚੰਦ ਬਿਜੜਵਾਲੀਆ, ਆਖਰ ਕਲਗੀਧਰ ਜੀ ਦੇ ਹੱਥੋਂ ਮਰਿਆ ਹੈ।
ਮਿਲੀ ਆਨ ਦੇਵੰ ਬਾਧੂ ਕੈ ਅਸ਼ੋਕ।
ਦੇਵ ਬਧੂਟੀਆਂ ਆ ਕੇ ਮਿਲੀਆਂ ਰਾਜੇ ਦਿਆਲ ਚੰਦ ਬਿਜੜਵਾਲੀਏ ਨੂੰ।
ਮਰਿਓ ਮਾਰ ਮਾਰੰ ਬਕੰ ਤੰ ਸਰੋ ਸੰ।
ਮਰ ਗਿਆ ਮਾਰੋ ਮਾਰ ਕਰਦਿਆਂ ਹੋਇਆਂ, ਆਪ ਹੀ ਚਾਲੇ ਪਾ ਗਿਆ।
ਦਿਓ ਪ੍ਰਾਨ ਸੋਹੰ ਮਿਟੇ ਪਾਪ ਦੋਸ਼।
ਆਪਣੇ ਪ੍ਰਾਣ ਦੇ ਦਿੱਤੇ ਤੇ ਜਿੰਨੇ ਪਾਪ ਕੀਤੇ ਸੀ ਇਹਦੀ ਜ਼ਿੰਦਗੀ ਦੇ, ਉਹ ਮਾਨੋ ਸਾਰੇ ਪਾਪ ਇਹਨੇ ਆਪਣੇ ਖੂਨ ਨਾਲ ਧੋ ਦਿੱਤੇ ਹਨ।
ਜਬੇ ਦਿਆਲ ਮਾਰਿਓ ਭਿਖੀ ਸੈਨ ਸਾਰੀ।
ਜਦੋਂ ਦਿਆਲ ਚੰਦ ਮਾਰਿਆ ਗਿਆ, ਨਾਲ ਦੀ ਸੈਨਾ ਨੇ ਵੇਖਿਆ,
ਲਰੇ ਵੀਰ ਠਾਂਡੇ ਤੋਹ ਤੀਰ ਹਾਰੇ।
ਜਿਹੜੇ ਲੜ ਰਹੇ ਸੀ ਸੂਰਮਤਾਈ ਨਾਲ ਦਿਆਲ ਚੰਦ ਦੇ ਹੌਸਲੇ ਨਾਲ, ਉਹਨਾਂ ਦਾ ਹੌਸਲਾ ਹੁਣ ਢਹਿਣ ਲੱਗਾ।
ਕਟੋਚੀ ਕਿਰਪਾਲੰ ਬਿਲੋ ਕਿਉ ਦਿਆਲ।
ਕਿਰਪਾਲ ਕਟੋਚੀਏ ਨੇ ਵੇਖਿਆ ਕਿ ਦਿਆਲ ਚੰਦ ਮਾਰਿਆ ਗਿਆ ਹੈ।
ਉਤੇ ਔਰ ਸੈਲੰ ਪਤੀ ਤੀਰ ਹਾਲ।
ਹੋਰ ਵੀ ਉਹਦੇ ਨਾਲ ਪਹਾੜੀਏ ਸੀ ਸਾਰੇ, ਹੌਸਲਾ ਢਾ ਗਏ।
ਮਨੋ ਜੰਗ ਕੇ ਤੋਰ ਡਾਰੇ ਕਪਾਟ।
ਮਨੋ ਜੰਗ ਦਾ ਦਰਵਾਜ਼ਾ ਕਲਗੀਧਰ ਜੀ ਨੇ ਤੋੜ ਦਿੱਤਾ ਹੈ ਦਿਆਲ ਚੰਦ ਬਿਜੜਵਾਲੀਏ ਨੂੰ ਮਾਰ ਕੇ।
ਕਿਦੋਂ ਥੰਬ ਗਾਡਿਓ ਪ੍ਰਭੂ ਨੇ ਉਪਾਟ।
ਜਿਹੜਾ ਰਣ ਥੰਬ ਗੱਡਿਆ ਹੋਇਆ ਸੀ ਉਹ ਕਲਗੀਧਰ ਜੀ ਨੇ ਆ ਕੇ ਪੁੱਟ ਸੁੱਟਿਆ ਹੈ।
ਪਾਇਓ ਸ਼ੋਕ ਸ਼ਤਰੂਆਨ ਕੇ ਬੀਚ ਸਾਰੇ।
ਦੁਸ਼ਮਣ ਦਲ ਦੀ ਫੌਜ ਸਭ ਦੇ ਮਨ ਚ ਸ਼ੋਕ ਦੀ ਲਹਿਰ ਦੌੜੀ ਹੈ।
ਹੋਤੀ ਕੋਟ ਕੀ ਓਟ ਮਾਨੋ ਬਿਦਾਰੇ।
ਮਾਨੋ ਕਿਲੇ ਦਾ ਆਸਰਾ ਸੀ ਦਿਆਲ ਚੰਦ ਦਾ, ਤੇ ਉਹ ਕਿਲਾ ਕਲਗੀਧਰ ਨੇ ਤੋੜ ਦਿੱਤਾ ਹੋਵੇ ਗੋਲੀ ਮਾਰ ਕੇ।
ਪਿਖੇ ਹੋ ਭੀਮ ਚੰਦੰ ਬਾਡੇ ਜੰਗ ਮਾਨੀ।
ਰਾਜੇ ਭੀਮ ਚੰਦ ਨੇ ਵੇਖਿਆ ਕਿ ਬਸ ਹੁਣ ਤਾਂ ਜੰਗ ਦੇ ਵਿੱਚ ਫਤਿਹ ਹੀ ਫਤਿਹ ਹੈ।
ਫਤਿਹ ਹੋ ਸ਼੍ਰੀ ਗੁਰੂ ਨੇ ਫਤਿਹ ਲੀਨ ਜਾਨੀ।
ਕਲਗੀਧਰ ਜੀ ਨੇ ਮਾਰ ਕੇ ਦਿਆਲ ਚੰਦ ਬਿਜੜਵਾਲੀਏ ਨੂੰ ਮਾਨੋ ਫਤਿਹ ਪ੍ਰਾਪਤ ਕਰ ਹੀ ਲਈ ਹੈ।
ਪ੍ਰਿਥੀ ਚੰਦ ਆਦੰ ਆਨੰਦੇ ਬੇਲੰਦੇ।
ਪ੍ਰਿਥੀ ਚੰਦ ਤੇ ਹੋਰ ਜਿੰਨੇ ਰਾਜੇ ਸੀ ਬੜੇ ਖੁਸ਼ ਹੋਏ। ਰਾਜਾ ਜਸਰੋਟੀਆ ਵੀ ਬੜਾ ਪ੍ਰਸੰਨ ਹੋਇਆ।
ਅਬੇ ਹੋਇ ਨਾ ਠਾਂਡੇ ਡਰੇ ਸ਼ਤਰੂ ਮੰਦੇ।
ਹੁਣ ਨੀ ਸਾਡੇ ਸਾਹਮਣੇ ਖਲੋਣ ਜੋਗੇ ਰਹੇ, ਭੱਜ ਜਾਣਗੇ ਨੱਠ ਜਾਣਗੇ।
ਚਲਾਈ ਤੁਫੰਗੇ ਕੜਾ ਕਾੜ ਛੋਰੀ।
ਬਸ ਹੁਣ ਅਖੀਰ ਲਾਲਾ ਕਰਨ ਵਾਸਤੇ ਇਹਨਾਂ ਨੇ ਬੰਦੂਕਾਂ ਦਾਗ ਦਿੱਤੀਆਂ ਇਕੱਠਿਆਂ ਨੇ।
ਮਨੋ ਮੇਘ ਓਰੇ ਪਰੇ ਪੁੰਜ ਗੋਲੀ।
ਮਨੋ ਜਿਵੇਂ ਗੜੇ ਪੈਣ ਲੱਗੇ ਤਾਂ ਗੜਿਆਂ ਵਾਂਗੂ ਗੋਲੀਆਂ ਵਰਨ ਲੱਗੀਆਂ।
ਪਲੰਗ ਆਪਣੋ ਓਜ ਦੋਨੋ ਲਗਾਏ।
ਪਾਸਿਆਂ ਦੇ ਯੋਧੇ ਬਲ ਲਾਉਂਦੇ ਆਪਣਾ।
ਖਿੰਚੇ ਚਾਂ ਸੰਕਲਪ ਕੋ ਤੀਰ ਤੀਖੇ ਚਲਾਏ,
ਤਿੱਖੇ ਤੀਰ ਚਲਾਣ ਲੱਗੇ ਹਨ।
ਖਰੰਗ ਸੇਲ ਠੇਲੇ ਪਾਈ ਰੇਲ ਪੇਲਾ,
ਤਿੱਖੇ ਤੀਰਾਂ ਦੇ ਨਾਲ ਤੇਗਾਂ ਚੱਲਣ ਲੱਗੀਆਂ, ਬਰਛੀਆਂ ਚੱਲਣ ਲੱਗੀਆਂ।
ਮਿਲੇ ਤੁੰਡ ਬੈਰੀਨ ਕੋ ਹੇਲ ਚੇਲਾ,
ਔਰ ਵੈਰੀਆਂ ਦੇ ਤੁੰਡਾਂ ਨਾਲ ਮਿਲ ਕੇ ਲੜਨ ਲੱਗੇ, ਬੜੇ ਜ਼ੋਰ ਦਾ ਹੱਲਾ ਹੋਇਆ।
ਇਸੀ ਰੀਤ ਮਾਚੋ ਮਹਾ ਜੰਗ ਰੋਰਾ,
ਇਸੇ ਤਰੀਕੇ ਨਾਲ ਜੰਗ ਚ ਭਿਆਨਕ ਆਵਾਜ਼ ਸੁਣਾਈ ਦੇ ਰਹੀ ਆ ਰੌਲੇ ਦੀ।
ਲਹੂ ਮਾਸ ਤੇ ਦਾਰੂਨ ਪੌਰ ਠੋਰਾ,
ਸਾਰੀ ਧਰਤੀ ਲਹੂ ਤੇ ਮਾਸ ਨਾਲ ਮਿਝ ਤੇ ਗਾਰਾ ਬਣ ਗਈ ਹੈ।
ਮਾਰੇ ਪੁੰਜ ਬਾਜੀ ਪਰੇ ਖੇਤ ਮਾਈ,
ਬਹੁਤ ਸਾਰੇ ਘੋੜੇ ਮਰੇ ਪਏ ਜੰਗ ਦੇ ਮੈਦਾਨ ਵਿਚ।
ਲਗੇ ਕਾਏ ਕੂਮੇ ਕਨੇ ਤੂਮ ਤਾਈ,
ਕਈ ਜ਼ਖਮੀ ਆਸਰਾ ਲੱਭਦੇ ਫਿਰਦੇ ਜੰਗ ਦੇ ਮੈਦਾਨ ਚ, ਪਾਣੀ ਪੀਣ ਵਾਸਤੇ ਪਿਆਸੇ ਪਾਣੀ ਦੀ ਭਾਲ ਕਰ ਰਹੇ ਤੜਫ ਰਹੇ ਨੇ। ਇਹ ਜੰਗ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਵੇਂ ਜਿੱਤਿਆ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ। ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ,
ਸੂਰਾ ਸੋ ਪਹਿਚਾਨੀਏ, ਸੂਰਾ ਸੋ ਪਹਿਚਾਨੀਏ,
ਜੋ ਲਰਾ ਦੀਨ ਕਹੇਤ, ਜੋ ਲਰਾ ਦੀਨ ਕਹੇਤ,
ਜੋ ਲਰਾ ਦੀਨ ਕਹੇਤ, ਜੋ ਲਰਾ ਦੀਨ ਕਹੇਤ।
ਪੁਰ ਜਾ ਕੱਟ ਮਰਾ, ਪੁਰ ਜਾ ਕੱਟ ਮਰਾ,
ਪੁਰ ਜਾ ਕੱਟ ਮਰਾ, ਪੁਰ ਜਾ ਕੱਟ ਮਰਾ,
ਕਭੋ ਨਾ ਛੱਡ ਖੇਤ, ਕਭੋ ਨਾ ਛੱਡ ਖੇਤ,
ਕਭੋ ਨਾ ਛੱਡ ਖੇਤ, ਕਬੂ ਨ ਛੱਡ ਖੇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੁਰਨ ਹੇ ਸਰਬਮੈ,
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਗੇ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓਣ ਹਾਰ,
ਹੇ ਸੰਤ ਕੈ ਸਦਾ ਸੰਗ,
ਹੇ ਧਾਰਾਂ ਆਧਾਰ,
ਹੇ ਠਾਕੁਰ ਹਾਂ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋ,
ਆਏ ਪ੍ਰਭ ਸ਼ਰਣਾਗਤੇ,
ਕਿਰਪਾ ਨਿਧਿ ਦਿਆਲੇ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਆਲ,
ਗੁਰੂ ਨਾਮ ਜਹਾਜ ਹੈ,
ਚੜੇ ਸੁਤਰੇ ਪਾਰੇ,
ਗੁਰੂ ਸ਼ਰਧਾ ਕਰ ਸੇਵਨ ਦੇ,
ਪਾਰੇ ਉਤਾਰਨ ਆਰੇ,
ਗੁਰੂ ਨਾਮ ਜਹਾਜ ਹੈ,
ਚੜੇ ਸੁਤਰੇ ਪਾਰੇ,
ਗੁਰੂ ਸ਼ਰਧਾ ਕਰ ਸੇਵਨ ਦੇ,
ਪਾਰੇ ਉਤਾਰਨ ਆਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।